ਵੇ ਵਾਲੇ ਆਓ ਬੜੇ ਪਿਆਰ ਦੇ ਨਾਲ ਲੜੀਵਾਰ ਕਥਾ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਸਾਹਿਬ ਜੀਓ, ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰਿ ਅਕਾਲ ਮੂਰਤ ਹਜੂਨੀ ਸਹਿ ਭੰਗ ਗੁਰ ਪ੍ਰਸਾਦ ਜਪਿਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਇੱਕ ਅਦੁੱਤੀ ਗੁਰੂ ਨਾਨਕ ਦੇਵਾ ਓਅੰਕਾਰ ਗੁਰ ਅੰਗਦੇਵਾ ਸਤਨਾਮ ਗੁਰ ਅਮਰ ਪਿਆਰੇ ਕਰਤਾ ਰਾਮਦਾਸ ਗੁਰਬਾਰੇ ਪੁਰਖ ਸ੍ਰੀ ਅਰਜਨ ਸੁਖਦਾਨੀ ਨਿਰਭਉ ਹਰ ਗੋਬਿੰਦ ਗੁਣਖਾਨੀ ਨਿਰਵੈਰ ਗੁਰੂ ਹੈ ਸ੍ਰੀ ਹਰ ਰਾਏ ਅਕਾਲ ਮੂਰਤ ਹਰ ਕ੍ਰਿਸ਼ਨ ਧਿਆਏ ਹਜੂਨੀ ਤੇਗ ਬਹਾਦਰ ਰਾਏ ਸਹਿ ਭੰਗ ਗੁਰ ਦਸ਼ਮੇਸ਼ ਸਹਾਈ ਗੁਰਪ੍ਰਸਾਦ ਗ੍ਰੰਥ ਗੁਰ ਗਿਆਨਾ ਵਾਹਿਗੁਰੂ ਬੰਧਨ ਭਗਵਾਨਾ ਗੁਰੂ ਗ੍ਰੰਥ ਕਲ ਯੁਗ ਪਇਓ ਸ੍ਰੀ ਗੁਰੂ ਰੂਪ ਮਹਾਨ ਦਸ ਪਾਤਸ਼ਾਹੀਆਂ ਰੂਪ ਇਹੋ ਗੁਰੂ ਗ੍ਰੰਥ ਜੀ ਜਾਨ ਮੋਕ ਉਚਰੈ ਸ਼ਾਸਤਰ ਖੱਟ ਪਿੰਗ ਗਿਰਨ ਚੜ ਜਾਏ ਅੰਦਲਖ ਹੈ ਬਦਰੋ ਸੁਣੈ ਜੋ ਕਾਲ ਕਿਰਪਾ ਕਰਾਏ ਕਹਾਂ ਬੁੱਧ ਪ੍ਰਭ ਤੁਛ ਹਮਾਰੀ ਮਰਨ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲੈ ਹੋ ਤੁਮ ਕਥਾ ਸੁਧਾਰੀ ਸੋ ਕਹੋ ਟਲ ਗੁਰ ਸੇਵੀਐ ਇਹ ਨਿਸ ਸਹਿਜ ਸੁਭਾਵ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾ ਹਾਂਜੀ ਹਾਂਜੀ ਸ਼ੁਰੂ ਤੋਂ ਠੀਕ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਾਉੜੀ ਮਹੱਲਾ ਪਹਿਲਾ ਐਸੋ ਦਾਸ ਮਿਲੈ ਸੁਖ ਹੋਈ ਦੁਖ ਵਿਸਰੈ ਪਾਵੈ ਸੱਚ ਸੋਈ ਐਸੋ ਦਾਸ ਮਿਲੈ ਸੁਖ ਹੋਈ ਦੁਖ ਵਿਸਰੈ ਪਾਵੈ ਸੱਚ ਸੋਈ ਦਰਸ਼ਨ ਦੇਖ ਭਈ ਮਤ ਪੂਰੀ ਅੱਠ ਸੱਠ ਮੱਜਨ ਚਰਨਹਿ ਧੂਰੀ ਰਹਾਉ ਨੇਤਰ ਸੰਤੋਖੇ ਏਕ ਲਿਵ ਤਾਰਾ ਜਿਹਵਾ ਸੂਚੀ ਹਰ ਰਸ ਸਾਰਾ ਸੱਚ ਕਰਣੀ ਅਬ ਅੰਤਰ ਸੇਵਾ ਮਨ ਤ੍ਰਿਪਤਾਸਿਆ ਅਲੱਖ ਅਭੇਵਾ ਜਹ ਜਹ ਦੇਖੋ ਤਹ ਤਹ ਸਾਚਾ ਬਿਨ ਬੂਝੇ ਝਗਰਤ ਜਗ ਕਾਚਾ ਗੁਰ ਸਮਝਾਵੈ ਸੋਝੀ ਹੋਈ ਗੁਰਮੁਖ ਵਿਰਲਾ ਬੂਝੈ ਕੋਈ ਕਰ ਕਿਰਪਾ ਰੱਖ ਹੋ ਰਖਵਾਲੇ ਬਿਨ ਬੂਝੇ ਪਸੂ ਭਏ ਬੇਤਾਲੇ ਗੁਰ ਕਹਿਆ ਅਵਰ ਨਹੀਂ ਦੂਜਾ ਕਿਸ ਕਹੋ ਦੇਖ ਕਰੋ ਅਨ ਪੂਜਾ ਸੰਤ ਹੇਤ ਪ੍ਰਭ ਤ੍ਰਿਭਵਨ ਧਾਰੇ ਆਤਮ ਚੀਨੈ ਸੋ ਤਤ ਵਿਚਾਰੇ ਸਾਚ ਹਿਰਦੈ ਸੱਚ ਪ੍ਰੇਮ ਨਿਵਾਸ ਪ੍ਰਣਵਤ ਨਾਨਕ ਹਮਤਾ ਕੇ ਦਾਸ ਸਾਚ ਹਿਰਦੈ ਸੱਚ ਪ੍ਰੇਮ ਨਿਵਾਸ ਪ੍ਰਣਵਤ ਨਾਨਕ ਹਮਤਾ ਕੇ ਦਾਸ ਐਸੋ ਦਾਸ ਮਿਲੈ ਸੁਖ ਹੋਈ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਰੂਪ ਗੁਰੂ ਖਾਲਸਾ ਸਤਿ ਸੰਗਤ ਜੀ, ਆਪ ਸਰਬੱਤ ਸੰਗਤਾਂ, ਗੁਰੂ ਨਾਨਕ ਦੇ ਇਸ ਦਰਬਾਰ ਦੇ ਅੰਦਰ ਸ਼ਾਮਾਂ ਦੇ ਵਕਤ ਗੁਰੂ ਨਾਨਕ ਦੇ 11ਵੇਂ ਸਰੂਪ ਪਾਤਸ਼ਾਹ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਜੇ ਹੋਏ ਦੀਵਾਨ ਵਿੱਚ ਆਪਣੇ ਸਵਾਸਾਂ ਦੀ ਪੂੰਜੀ ਨੂੰ ਸਫਲਾਉਣ ਦੇ ਲਈ ਔਰ ਜੋ ਮਨੁੱਖਾ ਸਰੀਰ ਦਾ ਮੁੱਖ ਮੰਤਵ ਹੈ, ਜੋ ਪਰਮ ਪ੍ਰਯੋਜਨ ਹੈ ਅਤੇ ਉਹਦੀ ਪ੍ਰਾਪਤੀ ਵਾਸਤੇ ਸਤਿਗੁਰਾਂ ਦੀ ਜੋ ਬਖਸ਼ੀ ਹੋਈ ਸੰਗਤ ਹੈ, ਸੰਗਤ ਕੀਨੀ ਖਾਲਸਾ ਮੁੱਖ ਮਨ ਮੁਖੀ ਦੁਹੇਲਾ, ਸਤਸੰਗਤ ਦੇ ਅੰਦਰ ਆਪ ਸਰਬੱਤ ਮਾਈ ਭਾਈ ਸੁਸ਼ੋਭਿਤ ਹੋ। ਲੜੀਵਾਰ ਕਥਾ ਜੋ ਸਥਾਨ 'ਤੇ ਚੱਲ ਰਹੀ ਹੈ, ਸਰੋਤਾ ਜਨਾਂ ਨੂੰ ਸੁਨਿਮਰ ਬੇਨਤੀ ਹੈ ਕਿ ਇਸ ਗੱਲ ਦੀ ਮਨ ਵਿੱਚ ਸ਼ੰਕਾ ਨਹੀਂ ਲਿਆਉਣੀ ਕਿ ਦੋ ਤੁਕਾਂ ਦੀ ਕਥਾ ਹੋਈ ਹੋਈ ਸੀ। ਸਾਧ ਸੰਗੀ ਸ਼ਬਦ ਦੀ ਸੰਪੂਰਨ ਹੀ ਕਥਾ ਸੋਭ ਨੂੰ ਕੀ ਹੁੰਦੀ ਹੈ, ਕਿਉਂਕਿ ਹਰ ਸ਼ਬਦ ਦਾ ਗੁਰੂ ਸਾਹਿਬਾਨਾਂ ਨੇ ਜਿੱਥੇ ਉਚਾਰਨ ਕੀਤਾ, ਜਿਸ ਪ੍ਰਥਾਏ ਉਚਾਰਨ ਕੀਤਾ, ਉਹ ਸਾਰੀ ਇੱਕ ਲੜੀ ਹੁੰਦੀ। ਇਸ ਕਰਕੇ ਮੈਂ ਉਹ ਲੜੀ ਨਹੀਂ ਤੋੜਨੀ ਚਾਹੁੰਦਾ, ਤਾਂ ਕਿ ਉਹ ਲੜੀ ਬਣੀ ਰਹੇ। ਇਹ ਲੜੀ ਤਾਂ ਹੀ ਜੁੜੇਗੀ ਜੇ ਸ਼ੁਰੂ 'ਤੇ ਜਿਹੜੀਆਂ ਦੋ ਤੁਕਾਂ ਦੇ ਅਰਥ ਤੁਸੀਂ ਸੁਣੇ ਹੋਏ ਹੈ, ਉਹ ਮੈਂ ਸ਼ੁਰੂ 'ਚ ਬੇਨਤੀ ਤਾਂ ਕੀਤੀ ਹੈ ਕਿਤੇ ਸਰੋਤਾ ਜਨਾਂ ਨੂੰ ਇਹ ਹੋਵੇ ਵੀ ਦੇਖੋ ਜੀ ਪਿੱਛੇ ਜਿਹੜੀ ਕਥਾ ਹੋਈ ਸੀ ਦੋ ਤੁਕਾਂ ਦੀ, ਉਹ ਵੀ ਦੁਬਾਰੇ ਕਰ ਦਿੱਤੀ। ਇਹ ਬੇਨਤੀ ਹੈ ਅਤੇ ਗੁਰੂ ਕਿਰਪਾ ਕਰੇ ਆਓ, ਜੋ ਸੰਪਰਦਾਇ ਵਿਚਾਰਧਾਰਾ ਹੈ, ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਜੋ ਪਾਵਨ ਅੰਮ੍ਰਿਤ ਵਚਨ ਆਪਣੀ ਰਸਨਾ ਤੋਂ ਉਚਾਰਨ ਕੀਤੇ ਅਤੇ ਜੋ ਸੰਪਰਦਾ ਦਮਦਮੀ ਟਕਸਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਅਰਥਾਂ ਦੀ ਪ੍ਰਣਾਲੀ ਸ਼ੁਰੂ ਕੀਤੀ, ਉਹਨੂੰ ਅਸੀਂ ਸੰਪਰਦਾਇ ਅਰਥ ਕਹੇ ਨੇ। ਇਸ ਕਰਕੇ ਸੰਪਰਦਾਇ ਅਰਥ ਕਹਿਣ ਤੋਂ ਕਿਤੇ ਇਹ ਨਹੀਂ ਮੰਨਦੇ ਚ ਲਿਆਉਣਾ ਵੀ ਸ਼ਾਇਦ ਇਹ ਕੋਈ ਸੰਪਰਦਾਵਾਂ ਦੇ ਵੱਖਰੇ ਵੱਖਰੇ ਆਪਣੇ ਅਰਥ ਨੇ, ਇਹ ਕਲਗੀਧਰ ਪਾਤਸ਼ਾਹ ਦੇ। ਔਰ ਫਿਰ ਜਿਵੇਂ ਲਾਇਕ ਕਿਸੇ ਪਾਤਸ਼ਾਹ ਦਾ ਪੁੱਤਰ ਜਦੋਂ ਉਸ ਗੱਦੀ 'ਤੇ ਆਉਂਦਾ ਹੈ ਅਤੇ ਉਹ ਆਪਣੇ ਪਿਤਾ ਦੇ ਖਜ਼ਾਨੇ ਦਾ ਖਾਸ ਖਿਆਲ ਰੱਖਦਾ ਹੈ, ਗੁਰੂ ਸਾਹਿਬਾਨਾਂ ਨੇ ਐਸਾ ਹੀ ਕੀਤਾ ਹੈ। ਪਿਓ ਦਾਦੇ ਦਾ ਜਿਹੜਾ ਖਜ਼ਾਨਾ ਸੀ ਸਿਧਾਂਤਕ ਤੌਰ 'ਤੇ ਉਹਦੇ 'ਚ ਵਾਧੇ, ਉਸੇ ਸਿਧਾਂਤ ਨੂੰ ਲੈ ਕੇ ਬਹੁਤ ਕੁਛ ਹੋਇਆ ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਤੋਂ ਬਾਅਦ ਬੜੇ ਬੜੇ ਬ੍ਰਹਮ ਗਿਆਨੀ ਮਹਾਂਪੁਰਸ਼ ਤਤ ਬੇਤੇ ਬਾਣੀ ਬਿਰਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਏ, ਇਹ ਬਾਣੀ ਮਹਾਂਪੁਰਖ ਕੀ ਨਿਜ ਘਰ ਵਾਸਾ ਹੋਏ। ਉਹ ਜਿਉਂ ਜਿਉਂ ਅਨਭਵ ਹੁੰਦੇ ਗਏ, ਇਹ ਖਜ਼ਾਨੇ 'ਚ ਵਾਧਾ ਤਾਂ ਹੋਇਆ ਪਰ ਘਾਟਾ ਨਹੀਂ ਪੈਣ ਦਿੱਤਾ ਗਿਆ। ਸੋ ਆਓ ਮਨ ਬਿਰਤੀਆਂ ਇਕਾਗਰ ਕਰੋ। ਇਹ ਜਿਹੜਾ ਸ਼ਬਦ ਆਪ ਜੀ ਨੇ ਸਰਵਣ ਕੀਤਾ ਹੈ, ਸਿੱਧਾ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਕੋਲ ਆ ਕੇ ਇੱਕ ਵਾਰੀ ਪ੍ਰਸ਼ਨ ਕੀਤਾ, ਥੋੜ੍ਹਾ ਜਿਹਾ ਸਿੱਖਾਂ ਵੱਲ ਇਸ਼ਾਰਾ ਕੀਤਾ, ਜੀ ਆਪ ਸਿੱਖੀ ਪੈਦਾ ਕੀਤੀ ਹੈ ਅਤੇ ਆਪ ਕਿਰਪਾ ਕਰੋ ਦੱਸੋ ਵੀ ਸਿੱਖ ਹੁੰਦਾ ਕੈਸਾ ਹੈ। ਤੁਸੀਂ ਸਾਨੂੰ ਸਵਾਲ ਕਰੋ ਵੀ ਚੇਲਾ ਕਿਹਾ ਜਿਹਾ ਹੁੰਦਾ, ਅਸੀਂ ਫੜਕੇ ਦੇ ਕੇ ਦੱਸ ਦਾਂਗੇ, ਅਸੀਂ ਚੇਲੇ ਬਣਾਉਂਦੇ ਹਾਂ ਅਤੇ ਤੁਸੀਂ ਸਿੱਖ ਬਣਾਉਂਦੇ ਹੋ, ਵੀ ਸਿੱਖ ਕੈਸਾ ਹੁੰਦਾ ਹੈ ਅਤੇ ਕਿਸ ਤਰ੍ਹਾਂ ਦਾ ਉਸ ਦਾ ਆਚਾਰ ਹੈ, ਕਿਸ ਤਰ੍ਹਾਂ ਦਾ ਕਰਤਵ ਹੈ ਔਰ ਕਿਸ ਤਰ੍ਹਾਂ ਦੀ ਉਹਦੀ ਅਵਸਥਾ ਹੈ। ਔਰ ਫਿਰ ਐਸੇ ਜਿਹੜੇ ਗੁਰਸਿੱਖ ਨਾਮ ਰਤੜੇ ਨੇ ਅਤੇ ਪਰਮਾਤਮਾ ਦੇ ਨਾਲ ਕਿਸ ਤਰ੍ਹਾਂ ਦਾ ਸੰਬੰਧ ਪੈ ਜਾਂਦਾ, ਉਹਨਾਂ ਲਈ ਪਰਮਾਤਮਾ ਕੀ ਮਹਿਸੂਸ ਕਰਦਾ, ਉਹ ਪਰਮਾਤਮਾ ਲਈ ਕੀ ਮਹਿਸੂਸ ਕਰਦੇ ਨੇ, ਇਹ ਸਾਰੇ ਸ਼ਬਦ ਦਾ ਇਸ ਤਰ੍ਹਾਂ ਦਾ ਸਿਧਾਂਤ ਜਾਣਨਾ। ਤੋ ਮਹਾਰਾਜ ਸਾਹਿਬ ਨੇ ਉੱਤਰ ਦੇ ਵਿੱਚ ਫਿਰ ਐਸਾ ਕਥਨ ਕੀਤਾ ਹੈ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 31 ਰਾਗਾਂ ਦੇ ਵਿੱਚੋਂ ਗੌੜੀ ਸਾਧ ਸਿੰਘ ਜੀ, ਅਤੇ ਜਿਸ ਦੇ ਵਿੱਚ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ 224 ਅੰਗ ਦੇ ਉੱਤੇ ਇਹ ਸ਼ਬਦ ਹੈ, 8 ਪਦਿਆਂ ਵਾਲਾ ਗੌੜੀ ਰਾਗਣੀ ਹੈ ਅਤੇ ਉਚਾਰਨ ਕਰਨ ਵਾਲੇ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਉੱਤਰ ਦੇ ਰਹੇ ਹਨ, ਸੁਣਨਾ ਕਰੋ ਜੀ।
ਐਸੋ ਦਾਸ ਮਿਲਾ ਸੁਖ ਹੋਈ।
ਮਹਾਰਾਜ ਕਹਿੰਦੇ ਭਾਈ ਸਿੱਧੋ ਵੀ ਮੈਂ ਕੋਈ ਆਪਣੇ ਤਾਂ ਦਾਸ ਨਹੀਂ ਬਣਾਉਂਦਾ ਸੀ, ਕਿ ਭਾਵਨਾ ਸਿੱਖਾਂ ਦੀ ਉਹ ਗੁਰੂ ਕੇ ਦਾਸ ਬਣਦੇ ਹੈ, ਵੀ ਕੁਝ ਲਾਹਾ ਖੱਟਦੇ ਆ, ਸ਼ਰਧਾ ਤੋਂ ਬਿਨਾਂ ਖੱਟਿਆ ਨਹੀਂ ਜਾਂਦਾ, ਪਰ ਮੈਂ ਤਾਂ ਇਹ ਕਹਿੰਦਾ ਵੀ ਭਾਈ ਪਰਮੇਸ਼ੁਰ ਦੇ ਦਾਸ ਬਣੋ, ਇਹ ਜਿਹੜੇ ਮੇਰੇ ਸਿੱਖ ਨੇ ਇਹ ਰੱਬ ਦੇ ਦਾਸ ਬਣੇ ਹੋਏ ਆ, ਪਰ ਜਿਹੜੇ ਇਹੋ ਜਿਹੇ ਦਾਸ ਨੇ, ਐਸੋ ਦਾਸ ਮਿਲੇ ਸੁੱਖ ਹੋਈ, ਜਿਹੜਾ ਪਰਮੇਸ਼ੁਰ ਦਾ ਦਾਸ ਬਣਿਆ, ਗੁਰੂ ਕਾ ਸਿੱਖ ਬਣਿਆ, ਅਤੇ ਉਹਦੇ ਮਿਲਣ ਦੇ ਨਾਲ ਸਮਾਜ ਨੂੰ ਸੰਸਾਰ ਨੂੰ ਆਤਮਿਕ ਸੁੱਖ ਮਿਲਦਾ। ਸਿੱਖ ਦੀ ਨਿਸ਼ਾਨੀ ਇਹ ਹੈ, ਉਹ ਨਾਮ ਦਾ ਸੁੱਖ ਦੇਵੇਗਾ। ਸਿੱਖ ਦੀ ਨਿਸ਼ਾਨੀ ਹੈ ਕਿ ਉਹ ਇੱਕ ਚੰਦਨ ਦੇ ਬੂਟੇ ਦੀ ਤਰ੍ਹਾਂ ਖੁਸ਼ਬੂ ਤਾਂ ਦੇਵੇਗਾ, ਸੁਗੰਧੀ ਤਾਂ ਦੇਵੇਗਾ, ਬਦਬੂ ਨਹੀਂ ਆਏਗੀ, ਭਗਤੀ ਦੀ ਖੁਸ਼ਬੂ। ਐਸਾ ਚੰਦਨ ਦਾ ਬੂਟਾ ਸਿੱਖ ਜੀ ਤੋਂ ਕਦੇ ਕੋਈ ਧਰਮ ਵਾਲਾ ਤੰਗ ਨਹੀਂ ਹੋ ਸਕਦਾ, ਸਭ ਨੂੰ ਸੁੱਖ ਦੇਵੇਗਾ, ਪੂਰੀ ਮਨੁੱਖਤਾ ਨੂੰ ਕੀ ਪਸ਼ੂ ਪੰਛੀਆਂ ਨੂੰ ਵੀ ਦੁੱਖ ਨਹੀਂ ਦੇਵੇਗਾ, ਸੰਸਾਰ ਦੇ ਬਣੇ ਹੋਏ ਪੌਦਿਆਂ ਨੂੰ ਦੁੱਖ ਨਹੀਂ ਦੇਵੇਗਾ। ਕਿਉਂਕਿ ਜਿਹੜਾ ਦਾਸ ਬਣ ਗਿਆ ਉਹ ਨਿੱਕੀ ਨਿੱਕੀ ਗੱਲ ਦਾ ਵੀ ਖਿਆਲ ਰੱਖਦਾ। ਅਤੇ ਇੱਕ ਜਗ੍ਹਾ ਨਿਰਮਲ ਸੰਪਰਦਾ ਦੇ ਮਹਾਂਪੁਰਸ਼, ਖਰੜ ਦੇ ਕੋਲ ਸਿਹੌੜਾਂ ਪਿੰਡ ਹੈ, ਇਸ ਪਿੰਡ ਦੇ ਵਿੱਚ ਉਹ ਕਥਾ ਕਰਨ ਵਾਸਤੇ ਆਏ ਸੀ। ਬਹੁਤ ਸੁੰਦਰ ਕਥਾ ਕਰਦੇ ਸਨ। ਮਾਸਟਰ ਦਰਸ਼ਨ ਸਿੰਘ ਜੀ ਜਿਹੜੇ ਅੱਗੇ ਗਿਆਨੀ ਕਰਾਉਂਦੇ ਸੀ ਬੱਚਿਆਂ ਨੂੰ, ਅਧਿਆਪਕ ਸਨ, ਔਰ ਕਥਾ ਦੇ ਬੜੇ ਉਹਨਾਂ ਨੂੰ ਲਗਨ ਸੀ ਸੁਣਨ ਦੀ। ਅਤੇ ਮੈਂ ਉਦੋਂ ਮਹਾਂਪੁਰਸ਼ਾਂ ਦੇ ਕੋਲ ਪੜ੍ਹਦਾ ਸੀ, ਉਦੋਂ ਉਹਨਾਂ ਨੇ ਬਚਨ ਸੁਣਾਇਆ। ਮੈਂ ਅਜੇ ਵਿਦਿਆਰਥੀ ਰੂਪ ਦੇ ਵਿੱਚ ਹੈਮ, ਤਾਂ ਹੁਣ ਵੀ ਵਿਦਿਆਰਥੀ ਕਿ ਇਹਦਾ ਮਤਲਬ ਇਹਦੇ ਵੀ ਹੁਣ ਉਸਤਾਦ ਬਣ ਗਏ। ਅਤੇ ਉਹ ਉਸ ਵੇਲੇ ਬਚਨ ਸੁਣਾਇਆ, ਕਹਿੰਦੇ ਮਹਾਰਾਜ ਜੀ ਉਦੋਂ ਬਾਅਦ ਉਹੀ ਜੀ ਕਥਾ ਅੱਜ ਸੁਣੀ ਹੈ। ਇੱਕ ਤਾਂ ਇਹ ਬਚਨ ਉਹਨੇ ਕਿਹਾ, ਅਤੇ ਦੂਸਰੀ ਬਾਤ ਇਹ ਹੈ ਕਹਿੰਦੇ ਜੀ ਵੀ ਪਹਿਲਾਂ ਕਥਾ ਕੀਤੀ ਸੀ ਫਲਾਂ, ਉਹ ਸੰਤਾਂ ਦਾ ਨਾਂ ਤਾਂ ਮੈਨੂੰ ਭੁੱਲ ਗਿਆ। ਮਹਾਂਪੁਰਸ਼ ਕਹਿੰਦੇ ਕੋਈ ਬਚਨ ਸੁਣਾਓ ਉਹਨਾਂ ਦਾ। ਕਹਿੰਦੇ ਜੀ ਬਚਨ ਕੀ ਸੁਣਾਈਏ, ਇੱਕ ਵਾਰੀ ਸ਼ਾਮ ਦੇ ਵਕਤ ਕਹਿੰਦੇ ਦਾਤਣ ਵੱਢਣ ਵਾਸਤੇ ਮੈਨੂੰ ਕਹਿਣ ਲੱਗੇ ਮਾਸਟਰ ਵੀ ਨਾਲੇ ਆਪਾਂ ਫਿਰ ਤੁਰ ਕੇ ਰਹਿ ਰਸ ਕਰ ਲਾਂਗੇ ਅਤੇ ਨਾਲੇ ਦਾਤਣ ਵੱਢ ਲਿਆ ਜੀ। ਕਹਿੰਦੇ ਜੀ ਮੈਨੂੰ ਕਹਿੰਦੇ ਮਾਸਟਰ ਜੀ ਦਾਤਣ ਵੱਢ ਦੇ। ਕਹਿੰਦਾ ਜੀ ਮੈਂ ਮਾਰੀ ਕੁਹਾੜੀ ਪੂਰੀ ਝੰਗ ਵੱਢ ਕੇ ਛੱਡ ਦਿੱਤੀ ਹੇਠ। ਅਤੇ ਮਹਾਂਪੁਰਸ਼ ਕਹਿੰਦੇ ਓਹੋ ਕਿਹਨੇ ਮਾਸਟਰ ਬਣਾਤਾ ਤੈਨੂੰ, ਤੈਨੂੰ ਧੇਲੀ ਦੀ ਅਕਲ ਨਹੀਂ। ਕਹਿੰਦੇ ਕਹਿੰਦਾ ਜੀ ਮੈਂ ਉਸ ਵੇਲੇ ਪੈਰ ਹਿੱਲ ਕੇ ਵੀ ਐਡੀ ਕਿਹੜੀ ਗੱਲ ਸੀ, ਤੁਸੀਂ ਦਾਤਣ ਨੂੰ ਕਿਹਾ ਸੀ। ਉਹ ਕਹਿੰਦੇ ਭਲਿਆ ਪੁਰਸ਼ਾ, ਪ੍ਰਕਿਰਤੀ ਨੂੰ ਕਿੰਨੇ ਬਰੇ ਲੱਗੇ ਸੀ ਇਹਨੂੰ ਪਾਲਣ ਨੂੰ, ਆਪਾਂ ਨੂੰ ਇੱਕ ਗਿੱਠ ਦੱਖਣ ਚਾਹੀਦੀ ਸੀ, ਤੂੰ ਕਿੱਡਾ ਨੁਕਸਾਨ ਕਰ ਦਿੱਤਾ ਪ੍ਰਕਿਰਤੀ ਦਾ। ਦਾਸ ਹੈ ਨਾ, ਉਹ ਪ੍ਰਕਿਰਤੀ ਦਾ ਵੀ ਖਿਆਲ ਰੱਖਦਾ, ਪੌਦਿਆਂ ਦਾ ਵੀ ਖਿਆਲ ਰੱਖਦਾ, ਪਸ਼ੂਆਂ ਪੰਛੀਆਂ ਦਾ, ਬੰਦਿਆਂ ਦੀ ਦਗਾਲੀ ਛੱਡ ਦਿਓ। ਕਹਿਣ ਲੱਗੇ ਤੂੰ ਅੱਤ ਕਰ ਦਿੱਤੀ, ਮਰਿਆਦਾ ਇਹ ਸੀ। ਤੂੰ ਕਿੱਕਰ ਦੇ ਕੋਲ ਖੜ ਕੇ ਦੋਵੇਂ ਹੱਥ ਜੋੜ ਕੇ ਕਹਿੰਦਾ ਹੇ ਅਕਾਲ ਪੁਰਖ ਵਾਹਿਗੁਰੂ, ਤੈਂ ਇਹ ਪੌਦਾ ਪੈਦਾ ਕੀਤਾ, ਤੈਂ ਜ਼ਮੀਨ ਪੈਦਾ ਕੀਤੀ, ਤੈਂ ਸਾਨੂੰ ਪੈਦਾ ਕੀਤਾ, ਮੈਂ ਤੇਰੀ ਲੋੜ ਵਾਸਤੇ ਤੇਰੇ ਇਸ ਬਿਰਸ਼ ਦੇ ਕੋਲੋਂ ਇੱਕ ਗਿੱਠ ਮੈਨੂੰ ਦਾਤਣ ਚਾਹੀਦੀ ਆ, ਦਾਤਣ ਸਾਫ਼ ਕਰਨ ਵਾਸਤੇ ਦੰਦ, ਅਤੇ ਮੈਨੂੰ ਕਿਰਪਾ ਕਰ ਸੱਚੇ ਪਾਤਸ਼ਾਹ, ਮੈਂ ਦਾਤਣ ਲੈਣ ਲੱਗਿਆ, ਫਿਰ ਤੂੰ ਇੱਕ ਗਿੱਠ ਦਾਤਣ ਵੱਢ ਲੈਂਦਾ, ਥੋੜ੍ਹੀ ਬਹੁਤ ਵੱਧ ਹੋ ਜਾਂਦੀ, ਕੋਈ ਬਾਤ ਨਹੀਂ। ਕਹਿੰਦੇ ਗੱਲ ਸੁਣ ਲੈ ਵੀ ਅੱਤ ਕਰਨ ਵਾਲਿਆਂ ਦੇ ਮੈਂ ਖਿਲਾਫ਼ ਹਾਂ ਸੰਤ। ਕਹਿੰਦੇ ਉੱਥੇ ਖੜੇ ਹਾਂ ਕਿ ਸੰਸਕ੍ਰਿਤ ਦਾ ਸਲੋਕ ਰਚ ਦਿੱਤਾ। ਕਹਿੰਦੇ ਅਤਿ ਰੂਪਾਵੰਤੀ ਸੀਤੇ, ਕਹਿੰਦੇ ਸੀਤਾ ਨੇ ਅੱਤ ਕਰ ਦਿੱਤੀ, ਇੰਨਾ ਸੁੰਦਰ ਸਰੂਪ ਸੀ, ਉਹੀ ਉਹਦਾ ਦੁਸ਼ਮਣ ਬਣ ਗਿਆ, ਰਾਵਣ ਚੁੱਕ ਕੇ ਲੈ ਗਿਆ। ਅਤਿ ਰੂਪਾਵੰਤੀ ਸੀਤੇ ਅਤ ਗਰਵੇਣ ਸੋ ਰਾਵਣੋ, ਕਹਿੰਦੇ ਰਾਵਣ ਨੇ ਹੰਕਾਰ ਦੀ ਅੱਤ ਕਰ ਦਿੱਤੀ, ਉਹਦੀ ਲੰਕਾ ਵੀ ਸੜ ਗਈ, ਆਪ ਤਾਂ ਮਰਨਾ ਹੀ ਸੀ ਉਹਨੇ। ਕਹਿੰਦੇ ਅਤਿ ਦਾਨੀ ਬਲੀ ਰਾਜਾ, ਬਲੀ ਰਾਜ ਨੇ ਦਾਨ ਦੀ ਅੱਤ ਕਰ ਦਿੱਤੀ। ਕਹਿੰਦੇ ਉਹ ਦਾਨ ਦੇ ਕਰਕੇ ਰਸਾਤਲ ਨੂੰ ਗਿਆ, ਉਹ ਪਤਾਲ ਦੇ ਵੀ ਜਿੱਤਾ, ਰਾਤ ਪਤਾਲ ਦਾ, ਰਾਜ ਪਤਾਲ ਦਾ। ਕਹਿੰਦੀ ਅਤਿ ਵਰਜੀਅਤ ਸਰਵੇਤ, ਕਹਿੰਦੇ ਮਾਸਟਰਾ ਹਰ ਇੱਕ ਨੂੰ ਇਹ ਹਦਾਇਤ ਆ ਵੀ ਅੱਤ ਨਾ ਕਰ, ਭਾਵੇਂ ਤੂੰ ਬੂਟੀ ਨਾਲ ਹੀ ਕਰੀਏ, ਤੈਂ ਅੱਤ ਕਰ ਦਿੱਤੀ ਇਹਦੇ ਨਾਲ। ਇਹ ਦਾਸ ਹੈ, ਪ੍ਰਕਿਰਤੀ ਦਾ ਵੀ ਖਿਆਲ ਰੱਖ ਲੈ ਦਾਸ। ਸੋ ਇਸ ਕਰਕੇ ਐਸੋ ਦਾਸ ਮਿਲੇ ਸੁੱਖ ਹੋਈ, ਅਤੇ ਉਹ ਪ੍ਰਕਿਰਤੀ ਨੂੰ ਵੀ ਸੁੱਖ ਉਹਦੇ ਕੋਲੋਂ, ਪਸ਼ੂ ਪੰਛੀਆਂ ਨੂੰ ਵੀ ਸੁੱਖ, ਮਨੁੱਖਤਾ ਨੂੰ ਵੀ ਸੁੱਖ, ਔਰ ਫਿਰ ਮਨੁੱਖ ਜਾਤੀ ਦੇ ਅੰਦਰ ਤਾਂ ਆਤਮਕ ਸੁੱਖ ਮਿਲੇਗਾ, ਭਗਤੀ ਦਾ ਸੁੱਖ ਮਿਲੇਗਾ ਉਹਦੇ ਨਾਲ ਮਿਲ ਕੇ। ਮਹਾਰਾਜ ਕਹਿੰਦੇ ਸਿੱਧੂ ਐਸਾ ਹੁੰਦਾ ਦਾਸ ਜਿਹੜਾ ਭਗਤੀ ਦਾ ਸੁੱਖ ਦਿੰਦਾ ਹੈ।
ਦੁੱਖ ਵਿਸਰੈ ਪਾਵੈ ਸੱਚ ਸੋਈ,
ਅਤੇ ਫਿਰ ਦੁੱਖ ਜਿਹੜੇ ਨੇ, ਜੰਮਣ ਅਤੇ ਮਰਨ ਦਾ ਦੁੱਖ ਹੈ, ਔਰ ਹੋਰ ਛੋਟੇ ਛੋਟੇ ਦੁੱਖਾਂ ਦੀ ਕਹਾਣੀ ਜਿਹੜੀ ਆ, ਸਾਰਾ ਸਰੀਰ ਹੈ ਹੀ ਦੁੱਖਾਂ ਦਾ ਭਰਿਆ ਹੋਇਆ, ਜ਼ਿੰਦਗੀ ਦੁੱਖਾਂ ਦੀ ਭਰੀ ਹੈ, ਪਰ ਇਹਨਾਂ ਦੁੱਖਾਂ ਦੀ ਜੜ ਹੈ ਅਗਿਆਨ। ਜਦੋਂ ਅਗਿਆਨ ਦੀ ਜੜ ਵੱਢੀ ਗਈ ਤਾਂ ਸਾਰੇ ਬਿਰਸ਼ ਦੇ ਪੱਤੇ ਟਾਹਣੀਆਂ ਆਪੇ ਸੁੱਕ ਜਾਣਗੇ। ਜਦੋਂ ਜੜ ਕੱਟੀ ਗਈ, ਪੇੜ ਮੁੰਡਾ ਹੁਣ ਕੱਟਿਆ ਅਤੇ ਡਾਲ ਸੁੱਕਣ ਦੇ ਆਪ ਹੀ ਸੁੱਕ ਜਾਂਦੇ, ਅਗਿਆਨ ਕੱਟਿਆ ਗਿਆ, ਅਤੇ ਉਸ ਵੇਲੇ ਫਿਰ ਆਤਮਕ ਸੁੱਖ ਪ੍ਰਾਪਤ ਹੁੰਦਾ। ਦੁੱਖ ਵਿਸਰੈ ਪਾਵੈ ਸੱਚ ਸੋਈ, ਦੁੱਖ ਉਦੋਂ ਵਿਸਰਦੇ ਜਦੋਂ ਸੱਚ ਸਰੂਪ ਵਾਹਿਗੁਰੂ ਪਰਮੇਸ਼ਰ 'ਤੇ ਨਿਸ਼ਚਾ ਕਰਕੇ ਉਹਦੀ ਪ੍ਰਾਪਤੀ ਕਰ ਲੈਂਦਾ। ਅਸਤ ਜੜ ਦੁੱਖ ਰੂਪ ਸੰਸਾਰ ਦੀ ਨਿਵਿਰਤੀ, ਸਤ ਚੇਤਨ ਆਨੰਦ ਬ੍ਰਹਮ ਦੀ ਪ੍ਰਾਪਤੀ, ਇਹ ਮੁਕਤੀ ਦਾ ਸਰੂਪ ਪ੍ਰਤਿਪਾਦਨ ਕੀਤਾ ਹੈ ਸ਼ਾਸਤਰਾਂ ਨੇ। ਅੱਗੇ ਦੱਸਦੇ ਹਨ ਜੀ,
ਦਰਸ਼ਨ ਦੇਖ ਭਾਈ ਮਤ ਪੂਰੀ।
ਕਹਿੰਦੇ ਭਾਈ ਗੁਰਸਿੱਖ ਇਹੋ ਜਿਹਾ ਹੁੰਦਾ ਹੈ ਵੀ ਜਦੋਂ ਆਪਣੇ ਗੁਰੂ ਦੇ ਦਰਸ਼ਨ ਦੇਖਦਾ ਨਾ, ਅਤੇ ਉਸੇ ਵੇਲੇ ਮਤ ਦੇ ਅੰਦਰ ਐਸਾ ਖੜਾ ਆ ਜਾਂਦਾ ਹੈ ਅਤੇ ਐਸਾ ਉਹਦੀ ਮਤ ਇੱਕ ਭਾਂਡਾ ਬਣ ਜਾਂਦੀ ਹੈ, ਜੋ ਗੁਰੂ ਦਾ ਉਪਦੇਸ਼ ਹੈ ਉਹ ਫਿਰ ਜਾਏ ਨਹੀਂ ਜਾਂਦਾ, ਉਹ ਭਾਂਡੇ ਦੇ ਵਿੱਚ ਸੰਸਾਰ ਦੇ ਭਾਂਡੇ ਮੂਧੇ ਹੈ, ਉਹਦੇ ਭਾਂਡੇ ਕਸ਼ੂ ਨਾ ਸੁਭਾਅ ਹੈ, ਸਿੱਧੇ ਅੰਮ੍ਰਿਤ ਪਰੈ ਨਿਹਾਲ। ਅਤੇ ਉਹਦੀ ਮਤ ਗੁਰਸਿੱਖ ਦੀ ਕੈਸੀ ਹੁੰਦੀ ਹੈ? ਸਾਧ ਸਿੰਘ ਜੀ ਇਸ ਵੇਲੇ ਬਾਬਾ ਬੁੱਢਾ ਸਾਹਿਬ ਜੀ, ਉਹਨਾਂ ਦੀ ਉਮਰ ਉਸ ਵੇਲੇ ਅਜੇ 12 ਕੁ ਵਰ੍ਹਿਆਂ ਦੀ ਸੀ, ਇਤਿਹਾਸ ਦੇ ਤਾਰੀਖਾਂ ਦੀ ਗਿਣਤੀ ਮਿਣਤੀ ਕਰਦੇ ਹਾਂ ਤਾਂ 12 ਵਰ੍ਹਿਆਂ ਦੀ ਉਮਰ ਸੀ ਅਜੇ। ਅਤੇ ਉਹ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਨਾਲ ਮਿਲਾਪ ਹੋਇਆ ਕੱਥੂ ਨੰਗਲ ਦੇ ਅੰਦਰ। ਆਪ ਜੀ ਜੰਗਲ ਦੇ ਵਿੱਚ ਪਸ਼ੂ ਅਤੇ ਗਾਵਾਂ ਮੱਝਾਂ ਚਾਰ ਰਹੇ ਸਨ ਅਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਬਾਲਿਆ ਇਹਨੂੰ ਬੱਚੇ ਨੂੰ ਬੁਲਾ ਕੇ ਲਿਆ ਮੇਰੇ ਕੋਲ। ਅਤੇ ਉਹ ਬੁਲਾ ਕੇ ਲਿਆਂਦਾ, ਮਹਾਰਾਜ ਕਹਿੰਦੇ ਕਾਕਾ ਇਹ ਗਾਵਾਂ ਮੱਝਾਂ ਕਿਹਦੀਆਂ ਹਨ, ਤੇਰੀਆਂ ਆਪਣੀਆਂ ਨੇ ਜਾਂ ਕਿਸੇ ਦੀਆਂ ਚਾਰ ਦਿਨ ਚਰਵਾਹਾਂ? ਕਹਿੰਦਾ ਨਹੀਂ ਮਹਾਰਾਜ, ਕਿਸੇ ਦੀਆਂ ਵੀ ਨਹੀਂ ਹੈ, ਮੇਰੀਆਂ ਵੀ ਨਹੀਂ ਹੈ। ਮਹਾਰਾਜ ਕਹਿੰਦੇ ਇਹ ਕਿਹੜੀ ਗੱਲ ਹੋਈ ਵੀ? ਕਹਿਣ ਲੱਗੇ ਜੀ ਮੇਰੇ ਮਾਤਾ ਪਿਤਾ ਦੀਆਂ ਨੇ, ਕਿਸੇ ਦੀਆਂ ਇਸ ਕਰਕੇ ਨਹੀਂ ਵੀ ਮੈਂ ਉਸ ਪਰਿਵਾਰ ਦਾ ਬੱਚਾ, ਮੇਰੀਆਂ ਇਸ ਕਰਕੇ ਨਹੀਂ ਵੀ ਮਾਤਾ। ਮਹਾਰਾਜ ਕਹਿੰਦੇ ਅੱਛਾ ਚੰਗਾ, ਜਾ ਫਿਰ ਮੱਝਾਂ ਗਾਵਾਂ ਸੰਭਾਲ। ਭਾਈ ਬਾਲਾ ਕਹਿਣ ਲੱਗਿਆ ਸੱਚੇ ਪਾਤਸ਼ਾਹ, ਜਦੋਂ ਕੋਈ ਵਿਸ਼ੇਸ਼ ਬਚਨੇ ਨਹੀਂ ਸੀ ਕਰਨਾ, ਆਪ ਜੀ ਨੇ ਬੁਲਾਇਆ ਕਾਹਦੇ ਵਾਸਤੇ, ਅਤੇ ਕੋਈ ਖਾਸ ਗੱਲ ਤਾਂ ਹੋਈ ਨਹੀਂ? ਮਹਾਰਾਜ ਕਹਿੰਦੇ ਜਿਹੜੀ ਗੱਲ ਹੋਣੀ ਸੀ ਤਾਂ ਹੋ ਗਈ। ਕਹਿੰਦੇ ਮਹਾਰਾਜ ਮੈਂ ਨਹੀਂ ਸਮਝਿਆ। ਕਹਿੰਦੇ ਜਨਮਾਂ ਜਨਮਾਤਰਾਂ ਦੀ ਕਮਾਈ ਜਿਹਦੀ ਹੁੰਦੀ ਹੈ, ਇਹ ਇਹੋ ਜਿਹਾ ਦਾਸ ਹੈ ਵੀ ਸਾਡੇ ਦਰਸ਼ਨ ਕਰਕੇ ਇਹਦੀ ਮਤ ਜਾ ਗਈ ਹੈ, ਇਹਦੀ ਮਤ ਜਾ ਗਿਆ ਹੀ, ਜਾਗ ਲਾਉਣਾ ਸੀ ਲੱਗ ਗਿਆ, ਹੁਣ ਇਹਦਾ ਪਰਿਣਾਮ ਦੇਖਣਾ, ਤਾਂ ਹੁਣ ਤੂੰ ਐਂ ਕਰ ਅੱਠ ਪਹਿਰ ਟਿਕ, ਇਦੋਂ ਬਾਅਦ ਤੈਨੂੰ ਆਪ ਹੀ ਪਤਾ ਲੱਗ ਜੂ। ਸਾਧ ਸਿੰਘ ਜੀ ਸਵੇਰ ਨਹੀਂ ਹੋਣ ਦਿੱਤੀ, ਮੱਖਣ ਦਾ ਕੁੱਜਾ ਚੱਕਿਆ ਅਤੇ ਕਰਤਾਰਪੁਰ ਸਾਹਿਬ ਜਾ ਪਹੁੰਚਿਆ। ਸਵੇਰ ਦੇ ਵਕਤ ਆਸਾ ਦੀ ਵਾਰ ਦਾ ਕੀਰਤਨ ਹੋ ਕੇ ਹਟਿਆ ਅਤੇ ਹੁਣ 12 ਸਾਲ ਦਾ ਬੱਚਾ ਮਗਰ ਜਿਹਾ ਮਹਾਰਾਜ ਨੂੰ ਆ ਕੇ ਮੱਥਾ ਟੇਕਿਆ। ਗਰੀਬ ਨਿਵਾਸ ਕਹਿਣ ਲੱਗੇ ਅਤੇ ਕਾਕਾ ਇਹ ਕੀ ਆ ਤੇਰੇ ਕੋਲ? ਕਹਿੰਦੇ ਜੀ ਮੱਖਣ ਹੈ, ਤੁਹਾਡੇ ਵਾਸਤੇ ਲੈ ਕੇ ਆਇਆ। ਮਹਾਰਾਜ ਕਹਿੰਦੇ ਆਪਣੀ ਮਾਂ ਨੂੰ ਪੁੱਛ ਕੇ ਲੈ ਕੇ ਆਇਆ? ਨਹੀਂ ਮਹਾਰਾਜ ਪੁੱਛਿਆ ਤਾਂ ਹੈ। ਕਹਿੰਦੇ ਵੀ ਫਿਰ ਗੱਲ ਇਹ ਹੈ, ਜਿਨ੍ਹਾਂ ਦੀਆਂ ਗਾਵਾਂ ਮੱਝਾਂ ਨੂੰ ਉਹਨਾਂ ਤੋਂ ਪੁੱਛੀ ਨਹੀਂ ਤਾਂ, ਇਸ ਕਰਕੇ ਵੀ ਇਹ ਚੋਰੀ ਦਾ ਮੱਖਣ ਮੈਂ ਨਹੀਂ ਖਾਣਾ। ਉਹ ਭਗਵਾਨ ਕ੍ਰਿਸ਼ਨ ਸੀ ਜਿਨ੍ਹਾਂ ਦੇ ਚੋਰੀ ਦਾ ਮੱਖਣ ਪੱਜ ਜਾਂਦਾ ਸੀ ਵੀ ਮੈਂ ਨਹੀਂ ਇਹ ਚੁੱਕਣਾ, ਬਈ ਹੁਣ ਤੂੰ ਐਂ ਕਰ ਵਾਪਸ ਲੈ ਜਾ। ਰੋਣ ਲੱਗ ਗਿਆ। ਮਹਾਰਾਜ ਕਹਿੰਦੇ ਕਾਕਾ ਰੋਂਦਾ ਕਿਉਂ? ਤੈਨੂੰ ਕੋਈ ਮਾੜੀ ਗੱਲ ਥੋੜ੍ਹੀ ਕਹੀ ਹੈ, ਮਾਤਾ ਪਿਤਾ ਦੇ ਆਗਿਆ ਅਨੁਸਾਰ ਰਹੀਦਾ। ਖਬਰ ਹੈ ਕਹੀ ਜੀ ਮਾਂ ਹੋਏਗੀ ਜਿਹੜਾ ਕੱਲ ਨੂੰ ਕਹੇ ਵੀ ਐਂ ਸਾਧਾ ਨੂੰ ਮੱਖਣ ਖਿਲਾ ਕੇ ਆ ਗਿਆ, ਇਸ ਕਰਕੇ ਤੈਨੂੰ ਮਾਰੇਗੀ ਤੇਰੀ। ਫਿਰ ਉੱਚੇ ਉੱਚੇ ਰੋਣ ਲੱਗੇ। ਮਹਾਰਾਜ ਕਹਿੰਦੇ ਕੀ ਹੋਇਆ? ਕਹਿੰਦਾ ਜੀ ਮਾਂ ਤਾਂ ਪਤਾ ਨਹੀਂ ਮਾਰੂ ਖਾਨੇ ਨਹੀਂ ਮਾਰੂ, ਤੁਸੀਂ ਹੁਣੇ ਹੀ ਮਾਰ ਰਹੇ ਹੋ ਮੈਨੂੰ। ਮਹਾਰਾਜ ਕਹਿੰਦੇ ਮੈਂ ਕੀ ਮਾਰਿਆ? ਕਹਿੰਦਾ ਜੀ ਇਦੋਂ ਨਾਲ ਤਾਂ ਮੌਤ ਚੰਗੀ ਆ ਜੇ ਤੁਸੀਂ ਮੇਰਾ ਮੱਖਣ ਨਾਲ ਸਵੀਕਾਰ ਕੀਤਾ। ਮਹਾਰਾਜ ਕਹਿੰਦੇ ਤੇਰਾ ਨਾਂ ਕੀ ਆ? ਕਹਿੰਦਾ ਬੂੜਾ। ਮਹਾਰਾਜ ਕਹਿੰਦੇ ਨਹੀਂ ਤਾਂ ਬੁੱਢਿਆਂ ਵਾਲੀਆਂ ਗੱਲਾਂ ਕਰਦੇ ਆ, ਅੱਜ ਤੱਕ ਬਾਬਾ ਬੁੱਢਾ ਸਾਹਿਬ ਕਹਿੰਦੇ ਹੁੰਦੇ। ਐਸੋ ਦਾਸ ਇਹ ਹੁੰਦਾ ਦਾਸ, ਅਤੇ ਜਿਹੜਾ ਸਤਿਗੁਰੂ ਨੂੰ ਮਿਲਦਿਆਂ ਹੀ ਕਿੱਥੇ ਦਰਸ਼ਨ ਪੇਖ ਦੇਖ ਭਈ ਮਤ ਪੂਰੀ, ਉਸ ਵੇਲੇ ਪੂਰੀ ਮਤ ਆਤਮ ਵਿਸ਼ੈਣੀ ਨੂੰ ਕਹਿੰਦੇ ਹੈ। ਵਿਸ਼ੇ ਵਿਸ਼ੈਣੀ ਨੂੰ ਕਦੇ ਪੂਰੀ ਮਤ ਨਹੀਂ ਕਿਹਾ ਜਾਏਗਾ, ਆਤਮ ਵਿਸ਼ੈਣੀ ਮਤ ਜਿਹੜੀ ਹੈ ਉਹ ਪੂਰੀ ਮਤ ਹੈ। ਦੇਖ ਕੇ ਮਤ ਵਿੱਚ ਵਿਕਾਸ ਹੁੰਦਾ, ਖੇੜਾ ਆਉਂਦਾ, ਜਿਵੇਂ ਬੁੱਧੂ ਸ਼ਾਹ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੂੰ ਪਹਿਲੀ ਵਾਰ ਮਿਲਿਆ, 500 ਮਰੀਦ ਨਾਲ ਹੈ, ਉਸਦੇ ਦਰਸ਼ਨ ਕਰਦਿਆਂ ਹੀ ਮਤ ਖਿੜ ਗਈ, ਉਸੇ ਵੇਲੇ ਪਈ ਮਤ ਪੂਰੀ, ਉਸ ਵੇਲੇ ਪੂਰੀ ਮਤ ਹੋ ਗਈ ਸੀ। ਗਰੀਬ ਨਾਲ ਸੱਚੇ ਪਾਤਸ਼ਾਹ ਦੇ ਕੋਲ ਆਇਆ, ਦੂਰ ਤੋਂ ਦੇਖਿਆ, ਕਾਹਲੀ ਕਾਹਲੀ ਕਦਮ ਪੈ ਕੇ ਵੀ ਮੈਂ ਜਾ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਚਰਨ ਫੜਨਾ। ਅਤੇ ਫਿਰ ਹੁਣ ਪਿੱਛੇ ਜਿਹੜੀ ਲੰਮੀ ਪੂਛ ਲੱਗੀ ਸੀ ਪੀਰ ਮਰੀਦੀ ਵਾਲੀ, ਦੇਖਿਆ 500 ਪਿੱਛੇ ਲਾਣਾ ਜਿਹੜਾ ਤੁਰਿਆ ਆ ਰਿਹਾ, ਇਹ ਕਹੂਗਾ ਹਿੰਦੂਆਂ ਦੇ ਪੀਰ ਨੂੰ ਜਾ ਕੇ ਮੱਥਾ ਟੇਕ ਦਿੱਤਾ, ਇਸਲਾਮ ਦੀ ਤੌਹੀਨ ਹੈ, ਇਹਨਾਂ ਦੀ ਉਮਰ ਛੋਟੀ, ਮੇਰੀ ਉਮਰ ਵੱਡੀ ਹੈ, ਇਸ ਕਰਕੇ ਮੱਥਾ ਟੇਕਣ ਦੀ ਲੋੜ ਨਹੀਂ, ਜਾ ਕੇ ਹੱਥ ਕੱਢ ਦਿੱਤਾ ਇਸ ਤਰ੍ਹਾਂ ਹੱਥ ਮਿਲਾਉਣ ਵਾਸਤੇ। ਗੁਰੂ ਸਾਹਿਬ ਨੇ ਸੋਚਿਆ ਵੀ ਗੁਰੂ ਨਾਨਕ ਦੇ ਘਰ ਵਿੱਚ ਹੱਥ ਮਿਲਾਉਣ ਦੀ ਰੀਤੀ ਇਹ ਤਾਂ ਅੰਗਰੇਜ਼ਾਂ ਨੇ ਸ਼ੁਰੂ ਕਰੀ, ਆਪਣੇ ਹੈ ਨਹੀਂ ਸੀ, ਆਪਣੇ ਤਾਂ ਇੱਕ ਦੂਜੇ ਦੇ ਅੱਗੇ ਹੱਥ ਜੋੜਿਆ ਕਰਦੇ ਸੀ, ਅਤੇ ਹੁਣ ਇਹ ਜੈਸਾ ਰਿਵਾਜ਼ ਚੱਲਿਆ ਕਰੀ ਚਲੋ। ਪਰ ਇਹਦੇ ਨਾਲ ਕਈ ਆਯੁਰਵੈਦਿਕ ਦੇ ਅਨੁਸਾਰ ਜੇ ਦੇਖੀਏ ਜਾਂ ਮੈਡੀਕਲ ਸਾਇੰਸ ਦੇ ਅਨੁਸਾਰ ਤਾਂ ਕਈ ਬਿਮਾਰੀਆਂ ਹੱਥ ਮਿਲਾਉਣ ਦੇ ਨਾਲ ਵੀ ਅੱਗੇ ਤੋਂ ਅੱਗੇ ਲੱਗਦੀਆਂ। ਗੁਰਸਿੱਖ ਇੱਕ ਦੇ ਦੂਜੇ ਦੇ ਅੱਗੇ ਹੱਥ ਜੋੜਦੇ ਸੀ, ਹੱਥ ਜੋੜ ਕੇ ਕਹਿਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਨਾਲੇ ਸਿਰ ਨੀਵਾਂ ਕਰ ਲੈਣਾ। ਅਤੇ ਹੁਣ ਸਿਰ ਨੀਵਾਂ ਕਰਨ ਦੀ ਲੋੜ ਨਹੀਂ, ਸਿਰ ਆਕੜ ਜਾਂਦਾ, ਸੁਣਾ ਵੀ ਕੀ ਹਾਲ ਹੈ ਤੇਰਾ, ਕਿਵੇਂ ਆ ਫਿਰ, ਐਂ ਚੱਲਦਾ ਹੁੰਦਾ ਜਿਵੇਂ ਗੰਡਾਸਾ ਚੱਲਦਾ ਹੈ ਸਾਧ ਸਿੰਘ ਜੀ। ਔਰ ਸ਼ਬਦ ਵੀ ਅਸੀਂ ਵਿਗਾੜ ਲਏ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਕੀ ਸ਼ਬਦ ਹੁੰਦਾ, ਇਹ ਤਾਂ ਸ਼ਬਦ ਹੀ ਨਹੀਂ ਹੈ ਕੋਈ ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਹੁੰਦਾ। ਅਤੇ ਜਿੱਥੋਂ ਇਹ ਸ਼ਬਦ ਸ਼ੁਰੂ ਹੋਇਆ ਇਹਦੀ ਇੱਕ ਬੜੀ ਉਥਾਨਕ ਹੈ, ਗੁਰੂ ਨਾਨਕ ਬਾਬੇ ਨੇ ਬਗਦਾਦ ਦੇ ਅੰਦਰ ਸਤਿ ਸ਼੍ਰੀ ਅਕਾਲ ਦੀ ਜਿਹਨੇ ਬਾਂਗ ਦਿੱਤੀ, ਖੈਰ ਉਹ ਪ੍ਰਕਰਨ ਵੱਖਰਾ ਹੈ, ਅਤੇ ਹੱਥ ਜੋੜ ਕੇ ਫਤਿਹ ਬੁਲਾਈ ਜਾਂਦੀ ਸੀ। ਅਤੇ ਮਹਾਰਾਜ ਨੇ ਸੋਚਿਆ ਵੀ ਸਾਡੇ ਘਰ ਦੀ ਮਰਿਆਦਾ ਤਾਂ ਹੈ ਨਹੀਂ ਹੱਥ ਮਿਲਾਉਣ ਦੀ, ਪਰ ਇਸਲਾਮ ਦਾ ਪੀਰ ਹੈ, ਦੂਸਰੇ ਧਰਮ ਤੋਂ ਆਇਆ, ਬੁਰਾ ਮੰਨੇਗਾ। ਅਤੇ ਮਹਾਰਾਜ ਉੱਥੇ ਲਿਖਿਆ ਕਹਿੰਦੇ ਪੋਲਾ ਜਿਹਾ ਹੱਥ ਮਹਾਰਾਜ ਨੇ ਵੀ ਅੱਗੇ ਕੱਢ ਦਿੱਤਾ, ਪੋਲਾ ਜਿਹਾ ਇਹ ਲਿਖਿਆ ਪੋਥੀ ਦੇ ਵਿੱਚ। ਅਤੇ ਉਹਨੇ ਦਸਪੋਸ਼ੀ ਕੀਤੀ ਉੱਥੇ, ਇਸਲਾਮ ਦੇ 'ਚ ਇਹ ਹੈ ਵੀ ਹੱਥ ਚੁੰਮਦੇ ਆ, ਇਸ ਤਰ੍ਹਾਂ ਚਲੋ ਉਹਦਾ ਆਪਣਾ ਮਤ ਸੀ। ਮਹਾਰਾਜ ਸਾਹਿਬ ਨੇ ਕਿਹਾ ਬਈ ਉੱਚੇ ਥਾਂ 'ਤੇ ਨਾਲ ਆਸਣ ਲਗਾ ਦਿੱਤਾ, ਅਤੇ ਮਹਾਰਾਜ ਸਾਹਿਬ ਕਹਿੰਦੇ ਬੜੀ ਕਿਰਪਾ ਕੀਤੀ ਗੁਰੂ ਨਾਨਕ ਦੇ ਘਰ ਵਿੱਚ, ਪੀਰ ਜੀ ਸਵਾਗਤ ਹੈ ਤੁਹਾਡਾ, ਪਹਿਲੀ ਵਾਰ ਆਇਓ ਅਤੇ ਦੱਸੋ ਕੀ ਸੇਵਾ ਕਰੀਏ। ਕਹਿਣਗੇ ਮਹਾਰਾਜ ਬਾਕੀ ਸਭ ਕੁਛ ਅੱਲਾ ਦੀ ਅੱਲਾ ਦਾ ਫਜ਼ਲ ਹੈ, ਵੀ ਇੱਕ ਗੱਲ ਹੈ ਵੀ ਕੁਛ ਮੈਂ ਆਪ ਜੀ ਦੇ, ਗੁਰੂ ਨਾਨਕ ਦੀ ਗੱਦੀ 'ਤੇ ਬੈਠੇ ਹੋ ਤੁਸੀਂ, ਅਤੇ ਮਨ ਦੇ 'ਚ ਫੁਰਨਾ ਫੁਰਿਆ ਸੀ ਕਿ ਗੁਰੂ ਨਾਨਕ ਸਾਹਿਬ ਜੀ ਦਾ ਤਾਂ ਫਕੀਰੀ ਲਿਬਾਸ ਸੀ, ਸੁਣਿਆ ਵੀ ਆਪ ਜੀ ਸ਼ਸਤਰਧਾਰੀ, ਦੇਖ ਵੀ ਲਿਆ ਮੈਂ, ਅਤੇ ਮੇਰਾ ਸਵਾਲ ਤਾਂ ਪਰਮਾਰਥ ਤੋਂ ਹੈ। ਮਹਾਰਾਜ ਕਹਿੰਦੇ ਕਹੋ। ਕਹਿੰਦੇ ਜੀਵ ਔਰ ਈਸ਼ ਦੀ ਏਕਤਾ ਕੈਸੀ, ਕਹਿੰਦੇ ਵੀ ਜੀਵ ਦਾ ਔਰ ਖੁਦਾ ਦਾ ਮੇਲ ਕੈਸੇ। ਮਹਾਰਾਜ ਕਹਿੰਦੇ ਰਾਤ ਔਰ ਦਿਨ ਕਾ ਜੈਸੇ, ਕੰਮ ਅੱਗੇ ਨਾਲੋਂ ਵੀ ਉਲਝ ਗਿਆ। ਸਵਾਲ ਦਾ ਜਵਾਬ ਐਸਾ ਸੀ, ਇੱਕ ਤਾਂ ਮਹਾਰਾਜ ਨੇ ਤੁਰੰਤ ਦਿੱਤਾ, ਅਤੇ ਦੂਸਰਾ ਅਤੇ ਬੁੱਧ ਸ਼ਾਹ ਦੇ ਸਮਝ ਦੇ ਵਿੱਚ ਨਹੀਂ ਆਈ ਬਾਤ। ਕਹਿਣ ਲੱਗਾ ਮਹਾਰਾਜ ਮੈਂ ਚੰਗੀ ਤਰ੍ਹਾਂ ਸਮਝ ਨਹੀਂ ਸਕਿਆ। ਮਹਾਰਾਜ ਕਹਿੰਦੇ ਸਿੱਧਾ ਹੋ ਕੇ ਕਿਉਂ ਨਹੀਂ ਕਹਿੰਦਾ, ਵੀ ਮੈਂ ਬਿਲਕੁਲ ਹੀ ਨਹੀਂ ਸਮਝ ਸਕਿਆ, ਅਜੇ ਵੀ ਨਹੀਂ ਸਿੱਧਾ ਹੋਇਆ। ਕਹਿੰਦਾ ਜੀ ਗੱਲ ਤਾਂ ਐਸੀ ਵੀ, ਕਹਿੰਦੇ ਕਿਸ ਤਰ੍ਹਾਂ, ਕਹਿੰਦੇ ਜਦੋਂ ਦਿਨ ਹੁੰਦਾ ਰਾਤ ਨਹੀਂ ਹੁੰਦੀ, ਰਾਤ ਹੁੰਦਾ ਦਿਨ ਹੁੰਦਾ। ਕਹਿਣ ਲੱਗੇ ਫਿਰ ਇਹੀ ਤਾਂ ਸਹੀ ਉੱਤਰ ਹੈ। ਮਹਾਰਾਜ ਸਾਹਿਬ ਜੀ ਕਹਿਣ ਲੱਗੇ ਪੀਰ ਜੀ ਜੇ ਨੱਚਣਾ ਹੀ ਹੈ ਤਾਂ ਘੁੰਡ ਕੱਢ ਕੇ ਨਹੀਂ ਨੱਚੀਦਾ, ਸ਼ਰਮ ਤਾਂ ਗਈ ਜਦੋਂ ਨੱਚਣ ਲੱਗ ਗਿਆ। ਜਦੋਂ ਤੂੰ ਗੁਰੂ ਨਾਨਕ ਦੇ ਦੁਆਰੇ 'ਤੇ ਆ ਗਿਆ ਮੈਨੂੰ ਪੁੱਛਣ, ਤਾਂ ਅਜੇ ਵੀ ਪੀਰ ਮਰੀਦੀ ਵਾਲੀ ਅੜਿੱਕਾ ਜੇ ਹੋਮੇ ਦਾ ਅੜਿਆ ਹੋਇਆ ਤੇਰੇ, ਇਹ ਇਸ ਤਰ੍ਹਾਂ ਨਹੀਂ ਚੱਲੇਗਾ, ਪੜ੍ਹਦੇ ਨਾਲ ਨਹੀਂ। ਮਹਾਰਾਜ ਨੇ ਤਾਂ ਸੁਤੇ ਸਿੱਧ ਕਿਹਾ ਜਿਵੇਂ ਆਪਾਂ ਕਹਿੰਦੇ ਵੀ ਘੁੰਡ ਕੱਢ ਕੇ ਨਾ ਨੱਚ, ਘੁੰਡ ਚੱਕ ਕੇ ਨੱਚ। ਉਹ ਪੀਰ ਮੁੱਧੂ ਛਾਇਆ ਜਾਂ ਮਸਤਾਨਾ ਹੋਇਆ, ਸੱਚੀ ਮਿੱਚੀ ਨੱਚਣ ਲੱਗ ਗਿਆ, ਉੱਠ ਕੇ ਬੇਹੋਸ਼ ਕੇ ਧਰਤੀ 'ਤੇ ਡਿੱਗ ਪਿਆ। ਹੁਣ ਡਿੱਗੇ ਨੂੰ ਗੁਰੂ ਉਠਾਉਂਦਾ, ਮਹਾਰਾਜ ਨੇ ਚੁੱਕਿਆ, ਆਪਣੇ ਗੋਡੇ ਦਾ ਸਹਾਰਾ ਦਿੱਤਾ, ਪਾਣੀ ਮੂੰਹ ਵਿੱਚ ਪਾਇਆ, ਅਤੇ ਅੱਖਾਂ ਖੁੱਲੀਆਂ, ਅਤੇ ਮੁੱਧਾ ਹੋ ਕੇ ਨਾ ਜਿਵੇਂ ਸੱਪ ਮਰਿਆ ਹੋਇਆ ਐਂ ਉੱਪਰ ਨੂੰ ਬੰਦਾ ਛੱਡਿਆ, ਤਾਂ ਮਹਾਰਾਜ ਦੇ ਚਰਨ ਫੜ ਲਏ, ਕਹਿਣ ਲੱਗਾ ਖੁਦਾ ਦੇ ਨੂਰ ਮੈਨੂੰ ਬਖਸ਼ ਲੈ। ਮਹਾਰਾਜ ਕਹਿੰਦੇ ਕੋਈ ਨਹੀਂ ਜੀ, ਭੁੱਲਣ ਹਾਰ ਹੈ, ਉੱਠ ਬੈਠ। ਕਹਿਣ ਲੱਗੇ ਜੀ ਨਹੀਂ, ਜਿਹੜਾ ਬੁੱਧੂ ਸ਼ਾਹ ਤੁਹਾਡੇ ਬਰਾਬਰ ਬੈਠਿਆ ਸੀ ਉਹ ਤਾਂ ਮਰ ਗਿਆ, ਇਹ ਉਹ ਨਹੀਂ ਹੈ। ਮਹਾਰਾਜ ਕਹਿੰਦੇ ਫਿਰ ਉਹਨੂੰ ਗਿਆਨ ਵੀ ਨਹੀਂ ਹੋ ਸਕਦਾ ਸੀ, ਜਿਹੜਾ ਮੇਰੇ ਬਰਾਬਰ ਬੈਠਾ ਸੀ ਨਾ ਉਹਨੂੰ ਗਿਆਨ ਵੀ ਨਹੀਂ ਹੋ ਸਕਦਾ ਸੀ, ਗਿਆਨ ਵੀ ਇਸ ਨੂੰ ਹੋਊਗਾ, ਹੁਣ ਭਾਂਡਾ ਹੋ ਗਿਆ, ਤੇਰੀ ਮੱਤ ਸਾਨੂੰ ਵੇਖ ਕੇ ਖਿੜ ਆਈ ਹੈ। ਇਸ ਕਰਕੇ ਮਹਾਰਾਜ ਸਾਹਿਬ ਦਰਸ਼ਨ ਦੇਖ ਭਈ ਮੱਤ ਪੂਰੀ, ਤੇਰੀ ਮੱਤ ਹੁਣ ਅਧੂਰੀ ਸੀ, ਪਹਿਲਾਂ ਪੂਰੀ ਹੋ ਗਈ, ਗੁਰੂ ਦੇ ਦੀਦਾਰ ਕਰ ਲਏ ਤਾਂ। ਮਹਾਰਾਜ ਕਹਿੰਦੇ ਫਿਰ ਜਵਾਬ ਮੇਰਾ ਉਹੀ ਹੈ ਕਿ ਜਦੋਂ ਹੋਮੇ ਨਿਕਲ ਜਾਏਗੀ ਉਦੋਂ ਖੁਦਾ ਦਾ ਦਰਸ਼ਨ ਹੁੰਦਾ ਹੈ, ਨਹੀਂ ਇਹ ਇਸ ਤਰ੍ਹਾਂ ਦਾ ਜਿੰਨੀ ਦੇਰ ਤੱਕ ਅੰਧੇਰਾ ਚਾਨਣਾ ਨਹੀਂ ਹੁੰਦਾ। ਕਹਿੰਦੇ ਇਸੇ ਤਰ੍ਹਾਂ ਇਹ ਪੱਖ ਇਸ਼ਾਰੇ ਨਾਲ ਤੈਨੂੰ ਦੱਸਿਆ ਸੀ। ਅਤੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦੇ ਜੰਗਾਂ ਯੁੱਧਾਂ ਦੇ ਵਿੱਚ, ਬੰਗਾਣੀ ਦੇ ਯੁੱਧ 'ਚ ਆਪਣੇ ਬੱਚੇ ਵੀ ਸ਼ਹੀਦ ਕਰਵਾ ਦਿੱਤੇ, ਫਿਰ ਡੋਲਿਆ ਨਹੀਂ ਕਦੇ। ਦਰਸ਼ਨ ਦੇਖਤ ਤਾਪਤਰੀ ਮੋਚਨ, ਅਤੇ ਦਰਸ਼ਨ ਨਿਮਕ ਤਾਪਤਰੀ ਮੋਚਨ, ਆਦਿ ਵਿਆਦ ਉਪਾਦ ਅਧਿਆਤਮ ਅਧਿਦਹਿ ਅਧਿਭੂਤ, ਇਹ ਤੀਨੇ ਤਾਪ ਨਿਵਾਰਨ ਹਾਰਾ ਦੁੱਖ ਹੰਤਾ ਸੁਖ ਰਾਸ, ਤਾਂ ਕੋਈ ਵਿਘਨ ਨਾ ਕਹੂ ਲੱਗ ਗਿਆ ਜਾ ਕੇ। ਪ੍ਰਭਾ ਕੇ ਅਰਦਾਸ। ਦਰਸ਼ਨ ਦੇਖ ਪਈ ਮਤ ਪੂਰੀ, ਤੇ ਇਸ ਪ੍ਰਕਾਰ ਦੀ ਪੂਰੀ ਮਤ ਆਤਮ ਵਿਸ਼ੈਣੀ ਹੋ ਜਾਂਦੀ ਹੈ।
ਅੱਠ ਸੱਠ ਮੱਜਣ ਚਰਨ ਹੈ ਧੂਰੀ,
ਅੱਠ ਤੇ ਸੱਠ ਅਠਾਹਠ ਹੁੰਦੇ ਹੈ, ਅੱਠ ਸੱਠ ਤੀਰ ਸਗਲ ਪੁੰਨ ਜੀ ਦਇਆ ਪ੍ਰਵਾਨ, ਇਹ ਬਹੁਤ ਤੁਕਾਂ ਆਉਣਗੀਆਂ। ਇਸ ਦਾ ਭਾਵ ਹੈ ਅਠਾਹਠ ਤੀਰਥ ਜਿਹੜੇ ਅੜਸੱਠ ਤੀਰਥ ਦੇਵੀ ਥਾਪੇ, ਪੂਰਵੀ ਲੱਗਿਆ ਬਾਣੀ, ਤੇ ਗੁਰੂ ਨਾਨਕ ਦੇ ਘਰ ਵੀ ਤਾਂ ਤੀਰਥ ਨਾਵਣ ਜਾਓ ਤੀਰਥ ਨਾਮ ਹੈ, ਪਰ ਉਹਨਾਂ ਦੇ ਪ੍ਰਮਾਣ ਦਿੱਤੇ ਹੋਏ। ਤੇ ਜਿਸ ਵੇਲੇ ਅਠਾਹਠ ਤੀਰਥਾਂ ਦੀ ਗੱਲ ਹੈ, ਅੜਸੱਠ ਮੱਜਣ ਚਰਨ ਹੈ ਧੂਰੀ, ਐਸੇ ਜਿਹੜੇ ਗੁਰੂ ਕੇ ਪਰਮੇਸ਼ਰ ਦੇ ਦਾਸ ਨੂੰ ਗੁਰਸਿੱਖ, ਉਹਨਾਂ ਦੀ ਚਰਨ ਧੂੜੀ ਦੇ ਵਿੱਚ ਵੀ ਅਠਾਹਠ ਤੀਰਥ ਵਸਦੇ ਹੈ, ਉਹਨਾਂ ਨੂੰ ਤਾਂ ਤੀਰਥਾਂ 'ਤੇ ਜਾਣ ਦੀ ਲੋੜ ਕੀ ਹੈ, ਉਹਨਾਂ ਦੀ ਚਰਨ ਧੂੜੀ ਇੰਨੀ ਪਵਿੱਤਰ ਹੈ। ਗੁਰਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਪੀਗਤ ਪਾਹੀ, ਸੰਸਾਰ ਦਾ ਭਲਾ ਹੁੰਦਾ ਹੈ, ਇਹ ਗੁਰਸਿੱਖਾਂ ਦੀ ਮਹਿਮਾ ਕਰ ਰਹੇ ਗੁਰੂ ਨਾਨਕ ਸਾਹਿਬ ਆਪਣੇ। ਤੇ ਇਸ ਪ੍ਰਕਾਰ ਦੇ ਹੁੰਦੇ ਨੇ ਸਿੱਧੂ ਗੁਰਸਿੱਖ, ਅਸਥਾਈ ਦੇ ਕੇ ਕਹਿੰਦੇ ਹਨ
ਨੇਤਰ ਸੰਤੋਖੇ ਏਕ ਲਿਵ ਤਾਰਾ।
ਰਹਾਓ ਜਿਹੜਾ ਸਾਧ ਸੰਗੀਤ ਸੰਗੀਤ ਦੇ ਵਿੱਚ ਤਾਂ ਸੰਗੀਤ ਵਾਲਿਆਂ ਨੂੰ ਰਾਗ ਵਿਦਿਆ ਵਾਲੇ ਨੂੰ ਸੰਬੋਧਕ ਸ਼ਬਦ ਹੈ ਵੀ ਤੁਸੀਂ ਇਸ ਨੂੰ ਅਸਥਾਈ ਬਣਾ ਲਓ, ਜਦੋਂ ਕੀਰਤਨ ਕਰਨਾ ਹੈ ਅਸਥਾਈ ਇਹਨੂੰ ਮੰਨ ਲੈਣਾ। ਪੁਰਾਤਨ ਸਮੇਂ ਦੇ ਵਿੱਚ ਤਾਂ ਸਾਧ ਸਿੰਘ ਜੀ ਮਹਾਂਪੁਰਖ ਦੱਸਦੇ ਸੀ ਵੀ ਇਹ 72 ਕਿਸਮ ਦੇ ਰਾਗ ਦੇ ਭੇਦ ਹੁੰਦੇ ਸੀ, ਰਾਗੀ ਸਿੰਘਾਂ ਦੇ ਯਾਦ ਹੁੰਦੇ ਸੀ ਸਾਰੇ, ਪਰ ਹੁਣ ਉਹਦੇ ਵਿੱਚੋਂ 4 ਕੁ ਪ੍ਰਚਲਿਤ ਹੋਏ, ਉਹਦੇ ਵਿੱਚ ਅਸਥਾਈ ਅੰਤਰਾ ਸੰਚਾਈ ਅੰਭੋਗ ਇਹ ਸੀ, ਜਿਹੜੇ ਚਾਰਾਂ 'ਚੋਂ ਵੀ 2 ਛੱਡ ਦਿੱਤੇ। ਰਾਗੀ ਸਿੰਘ ਹੁਣ 2 ਹੀ ਜ਼ਿਆਦਾ ਇਸਤੇਮਾਲ ਕਰਦੇ ਆ, ਅਸਥਾਈ ਅੰਤਰਾ ਅਸਥਾਈ ਅੰਤਰਾ। ਤੋ ਇਸ ਪ੍ਰਕਾਰ ਸੰਗੀਤ ਵਿੱਚ ਤਾਂ ਇਹਦਾ ਅਰਥ ਹੈ ਕਿ ਰਾਗੀ ਸਿੰਘ ਨੂੰ ਅਸਥਾਈ ਬਣਾ ਲੈਣ, ਅਤੇ ਗਿਆਨੀ ਸਿੰਘਾਂ ਵਾਸਤੇ ਸੰਬੋਧਕ ਸ਼ਬਦ ਹੈ ਕਿ ਰਹਾਉ ਵਾਲੀ ਤੁਕ ਵਿੱਚ ਸਿਧਾਂਤ ਹੋਇਆ ਕਰਦਾ, ਉਹ ਵੀ 2 ਤਰ੍ਹਾਂ ਦਾ। 2 ਤਰ੍ਹਾਂ ਦਾ ਕੀ? ਜਾਂ ਤਾਂ ਰਹਾਉ ਵਾਲੀ ਤੁਕ ਦੇ ਅੰਦਰ ਪ੍ਰਸ਼ਨ ਹੈ, ਬਾਕੀ ਦੇ ਸਾਰੇ ਸ਼ਬਦ ਦੇ ਵਿੱਚ ਉੱਤਰ ਹੈ, ਜਾਂ ਫਿਰ ਬਾਕੀ ਦੇ ਸ਼ਬਦ ਦੇ ਵਿੱਚ ਸਾਰੇ ਸ਼ਬਦ 'ਚ ਪ੍ਰਸ਼ਨ ਹੀ ਪ੍ਰਸ਼ਨ, ਰਹਾਉ ਵਾਲੀ ਇਕੱਲੀ ਤੁਕ ਉੱਤਰ ਦਿੰਦੀ ਜਾਏਗੀ। ਉਹ ਕਿਸ ਤਰ੍ਹਾਂ ਹੈ? ਇੱਕ ਸਾਧ ਸਿੰਘ ਜੀ ਦਾਸ ਤੋਂ ਪਹਿਲਾਂ ਸਿਆਣੀ ਉਮਰ ਦਾ ਸੀ, ਮੈਨੂੰ ਉਹਦਾ ਨਾਂ ਤਾਂ ਉਹਨੂੰ ਅੰਗਰੇਜ਼ੀ ਬਾਬਾ ਹੀ ਕਹਿੰਦੇ, ਅੰਗਰੇਜ਼ੀ ਬਾਹਲੀ ਬੋਲਦਾ ਸੀ, ਇਸ ਕਰਕੇ ਉਹ ਸੀ ਤਾਂ ਵੱਡੇ ਵਿਦਿਆਰਥੀਆਂ ਦੇ ਵਿੱਚੋਂ। ਅਤੇ 1982 ਜੋ ਖਾਲਸੇ ਦਾ ਮੋਰਚਾ ਲੱਗਿਆ ਫਿਰੋਜ਼ਪੁਰ ਜੇਲ੍ਹ ਦੇ ਵਿੱਚ, ਧਰਮ ਯੁੱਧ ਮੋਰਚੇ ਦੇ ਵਿੱਚ ਮੇਰੀ ਉੱਥੇ ਡਿਊਟੀ ਸੀ ਕਥਾ ਦੀ, 3500 ਸਰੋਤਾ ਹੁੰਦਾ ਸੀ ਰੋਜ਼। ਉਹ ਬਾਬਾ ਵੀ ਨਾਲ ਇੱਕ ਦਿਨ ਮੇਰੀ ਬੈਰਕ ਦੇ ਵਿੱਚ ਆ ਕੇ ਕਹਿੰਦਾ, ਜੀ ਮੈਨੂੰ ਇੱਕ ਗੱਲ ਸਮਝ ਨਹੀਂ ਆਈ ਸ਼ਬਦ ਦੀ, ਗਿਆਨੀ ਜੀ ਵੀ ਅਪੋਸਟ ਵਾਸਤੇ ਭਈ ਸੀਧਰੀ, ਇਹ ਕਿਸ ਤਰ੍ਹਾਂ ਦੀ ਗੱਲ ਹੋ ਵੀ ਪੁੱਠੀਆਂ ਗੱਲਾਂ ਕਦੋਂ ਸਿੱਧੀਆਂ ਹੁੰਦੀਆਂ, ਵੀ ਅਰਥ ਨਹੀਂ ਸਮਝ ਆਉਂਦਾ। ਮੈਂ ਕਿਹਾ ਜੀ ਇਸ ਕਰਕੇ ਨਹੀਂ ਆਉਂਦਾ ਵੀ ਤੁਸੀਂ ਰਹਾਉ ਵਾਲੀ ਤੁਕ ਨਹੀਂ ਪੜ੍ਹੀ ਹੋਣੀ। ਕਹਿੰਦਾ ਜੀ ਮਤਲਬ? ਮੈਂ ਕਿਹਾ ਤੁਸੀਂ ਰਹਾਉ ਵਾਲੀ ਤੁਕ ਪੜ੍ਹੋ ਹੋਣੀ, ਤੁਸੀਂ ਆਪ ਹੀ ਅਰਥ ਕਰ ਲਉਂਗੇ। ਦੱਸੋ ਅਤੇ ਹੁਣ ਰਹਾਉ ਵਾਲੀ ਤੁਕ ਪੜ੍ਹੀ ਉਸਨੇ, ਜੋ ਕਿਰਪਾ ਗੋਬਿੰਦ ਭਈ ਬਗਾਉਣ ਕਹਿ ਅਪੁਸ਼ਟ ਬਾਤ 'ਤੇ ਭਈ ਸਿੱਧਰੀ। ਅਤੇ ਇਸ ਕਰਕੇ ਰਹਾਉ ਨੂੰ ਸਮਝਣ ਦੀ ਲੋੜ ਹੈ। ਜਿੰਨੀ ਦੇਰ ਤੱਕ ਆਮ ਕਰਕੇ ਬਹੁਤ ਸਾਰੇ ਸ਼ਬਦ ਐਸੇ ਨੇ ਜਿਹੜੇ ਰਹਾਉ ਤੋਂ ਅਰਥ ਚੁੱਕਣਾ ਪਏਗਾ, ਪਰ ਜੇ ਅਰਥਾਂ ਦੀ ਲੜੀ ਉਹ ਥਾਨਕਾਂ ਤੋਂ ਉੱਪਰੋਂ ਬਣ ਗਿਆ ਤਾਂ ਉਹ ਤੋਂ ਸ਼ੁਰੂ ਕਰ ਲਓ। ਰਹਾਉ ਦੇ ਵਿੱਚ ਇਹਨੂੰ ਸਨਾਬੀ ਟੀਕੇ ਮੁਤਾਬਕ ਕਹਿੰਦੇ ਆ ਸੰਪਰਦਾਇ ਵਿਦਵਾਨ, ਜਿਵੇਂ ਗੱਡੇ ਦਾ ਪਹੀਆ ਦੁਆਲੇ ਦੁਆਲੇ ਘੁੰਮਦਾ ਹੁੰਦਾ, ਧੁਰ ਨਹੀਂ ਘੁੰਮਦੀ, ਰਹਾਉ ਵਾਲੀ ਤੁਕ ਅਚੱਲ ਹੁੰਦੀ ਆ, ਉਹਦਾ ਸਿਧਾਂਤ ਅਚੱਲ ਹੈ ਅਤੇ ਬਾਕੀ ਸਿਧਾਂਤ ਉਹਦੇ ਦੁਆਲੇ ਘੁੰਮਦਾ ਹੈ। ਅਤੇ ਰਹਾਉ ਦੇ ਵਿੱਚ ਹੋਰ ਵੀ ਸਾਧ ਸਿੰਘ ਜੀ ਅਰਥ ਜਾਣਨੇ, ਰਹਾਉ ਨਾਮ ਰਸ ਦਾ ਵੀ ਹੈ, ਕਹਿੰਦੇ ਫਲਾਨੇ ਦੀ ਜਵਾਨ ਵਿੱਚ ਬੜਾ ਰਹਾਉ ਹੈ, ਉਹ ਕੀ ਕਹਿੰਦੇ ਨੇ ਉਹ ਵੀ ਰਸ ਹੈ। ਅਤੇ ਮਹਾਰਾਜ ਕੀ ਕਹਿੰਦੇ? ਰਹਾਉ ਗੁਰਸਿੱਖੋ ਬਾਣੀ ਪੜ੍ਹੋ ਪਰ ਰਸ ਵਿੱਚ ਆ ਕੇ ਪੜ੍ਹੋ, ਨਾਮ ਜਪੋ ਪ੍ਰੇਮ ਵਿੱਚ ਆ ਕੇ, ਰਸ ਵਿੱਚ ਆ ਕੇ ਕਥਾ ਕਰਨੀ ਹੈ, ਕੀਰਤਨ ਕਰਨੀ ਹੈ ਰਸ ਵਿੱਚ ਆ ਕੇ। ਅਤੇ ਇਸ ਦਾ ਹੋਰ ਵੀ ਅਰਥ ਕੀਤਾ ਹੈ, ਰਹਾਉ ਦਾ ਅਰਥ ਹੈ ਰਹਿ ਜਾਊਗੀ ਤੁਹਾਡੀ ਇੱਜ਼ਤ, ਰਹਾਉ ਦਾ ਅਰਥ ਹੈ ਰਹਿ ਜਾਊਗੀ ਤੁਹਾਡੀ ਇੱਜ਼ਤ ਲੋਕ ਪ੍ਰਲੋਕ ਵਿੱਚ, ਅਤੇ ਤੁਸੀਂ ਨਾਮ ਦੇ ਨਾਲ ਬਾਣੀ ਨਾਲ ਜੁੜੇ ਰਹੋ। ਅਤੇ ਰਾਰਾ ਅੱਖਰ ਰਮੇ ਹੋਏ ਰਾਮ ਦਾ ਵਾਚਕ ਹੈ, ਰਾਰਾ ਅੱਖਰ ਕਹਿੰਦਾ ਕਿ ਪਰਮਾਤਮਾ ਰਮਿਆ ਹੋਇਆ, ਹਾਹਾ ਅੱਖਰ ਕਹਿੰਦਾ ਭਰਾਵਾ ਉਹ ਪ੍ਰਗਟ ਵੀ ਹੋ ਜਾਂਦਾ ਹੁੰਦਾ, ਸੰਸਕ੍ਰਿਤ 'ਚ ਹਾ ਪ੍ਰਗਟ ਨੂੰ ਕਹਿੰਦੇ ਨੇ, ਉਹ ਪ੍ਰਗਟ ਵੀ ਤਾਂ ਹੋ ਜਾਂਦਾ, ਪ੍ਰਹਲਾਦ ਰੇ ਧਰੂ ਨੇ ਪ੍ਰਗਟ ਨਹੀਂ ਕੀਤਾ। ਅਤੇ ਅੱਗੇ ਊੜਾ ਕਹਿੰਦਾ ਕਿ ਉਸ ਦਾ ਸਰੂਪ ਲੱਖਣ ਹੈ ਓਅੰਕਾਰ, ਪ੍ਰਕਾਸ਼ ਰੂਪ ਹੈ ਸਾਰਿਆਂ ਦਾ, ਉਹ ਆਤਮਾ ਰੂਪ ਹੋ ਕਰਕੇ ਸੋ ਕਹੀਏ ਰਹਾਉ।
ਇਤਿਹਾਸਕ ਇਹਦੇ ਸਾਸ ਜੀ ਐਸੇ ਅਰਥ ਕੀਤੇ ਗਏ ਹੈ ਤੇ ਅੱਗੇ ਦੱਸਦੇ ਹਨ ਨੇਤਰ
ਨੇਤਰ ਸੰਤੋਖੇ ਏਕ ਲਿਵ ਤਾਰਾ
ਕਹਿੰਦੇ ਗੁਰਸਿੱਖਾਂ ਨੇ ਆਪਣੇ ਨੇਤਰਾਂ ਨੂੰ ਸੰਤੋਖ ਦਿੱਤਾ ਹੋਇਆ ਅਸੀਂ ਅਜੇ ਸਾਧ ਸੰਗ ਜੀ ਮੈਨੂੰ ਹੋਰਾਂ ਦਾ ਤਾਂ ਪਤਾ ਨਹੀਂ ਮੈਂ ਤਾਂ ਨਹੀਂ ਹਾਲੇ ਸਿੱਖ ਬਣ ਸਕਿਆ ਅਤੇ ਗੁਰੂ ਕਿਰਪਾ ਕਰੇ ਜੋਦੜੀਆਂ ਤਾਂ ਹੈ ਭੂਲ ਜੋ ਚੂਕ ਪਈ ਹਮ ਤੇ ਗੁਰ ਕਿੰਕਰ ਸੋ ਤੁਮ ਤੇ ਬਖਸਾਵਤ ਲਾਜ ਰੱਖੋ ਨਿਜ ਨਾਮੇ ਕੀ ਸਿੱਖ ਮੈਂ ਤੁਮਰੋ ਜਗ ਮਾਹੇ ਕਹਾਵਤ ਇਹ ਭਰੋਸਾ ਵੀ ਤੇਰਾ ਸਿੱਖ ਘਾ ਰਿਹਾ ਤੂੰ ਬਖਸ਼ੇਗਾ ਤੇਰੇ ਦਰ 'ਤੇ ਆ ਗਿਆ ਕਾਲੀਦਾਸ ਜੀ ਉਸ ਦੇ ਹੋ ਰਹੀ ਹੈ ਸ਼ਰਮ ਪੈਮ ਦੀ ਉਸ ਨੂੰ ਬੜੀ ਭਾਰੀ ਅਤੇ ਗੁਰਸਿੱਖ ਦੀ ਮਹਾਰਾਜ ਸਾਹਿਬ ਜੀ ਉਹਦਾ ਸਾਰੀ ਮਰਿਆਦਾ ਦੱਸਦੇ ਹਨ ਗੁਰਸਿੱਖ ਦਾ ਰਹਿਣ ਬਹਿਣ ਦੱਸਦੇ ਆ ਸਿੱਧੋ ਜਿਹੜਾ ਮੇਰਾ ਗੁਰਸਿੱਖ ਹੋ ਗਿਆ ਉਹਨਾਂ ਦੇ ਨੇਤਰਾਂ 'ਚ ਪਰਾਏ ਸਰੂਪ ਨੂੰ ਦੇਖਣ ਦੀ ਮੈਲ ਨਹੀਂ ਰਹਿੰਦੀ ਇਹ ਮੇਰੇ ਸਿੱਖ ਦੀ ਨਿਸ਼ਾਨੀ ਹੈ ਪਰ ਤਰਿਆ ਰੂਪ ਨਾ ਪੇਖੇ ਨੇਤਰ ਮੇਰੇ ਸਿੱਖ ਦੀ ਇਹ ਨਿਸ਼ਾਨੀ ਹੈ ਅਤੇ ਉਹਦੇ ਜਿਹੜੇ ਨੇਤਰਾਂ ਨੂੰ ਸੰਤੋਖ ਹੈ ਕਿਸੇ ਦੀ ਮਾਇਆ ਨੂੰ ਦੇਖ ਕੇ ਵੀ ਉਹਦੇ ਅੰਦਰ ਲੋਭ ਨਹੀਂ ਜਾਗਦਾ ਕਿਸੇ ਦਾ ਪਦਾਰਥ ਦੇਖ ਕੇ ਉਹਦਾ ਮਨ ਸੰਤੋਖ ਦੇ ਵਿੱਚ ਹੀ ਰਹਿੰਦਾ ਸੰਤੋਖ ਸਮ ਸੰਤੋਖ ਨਾ ਔਰ ਸੁਖ ਤਪ ਨਾ ਖਿਮਾ ਸੰਗ ਜਾਨ ਬ੍ਰਹਮ ਗਿਆਨ ਸੰਵਿਧਾਨ ਨੈ ਧਰਮ ਨਾ ਦਇਆ ਸਮਾਨ ਤੋ ਇਸ ਕਰਕੇ ਸੰਤੋਖ ਕੀ ਹੈ ਜਥਾ ਲਾਭ ਤਥਾ ਸੰਤੁਸ਼ਟ ਜੋ ਮਿਲ ਗਿਆ ਉਹਦੇ 'ਚ ਸੰਤੁਸ਼ਟ ਹੈ ਜੋ ਮਿਲਿਆ ਕਾਫੀ ਹੈ ਮੈਂ ਇਹਦੇ ਵੀ ਲਾਇਕ ਨਹੀਂ ਸੀ ਇਸ ਕਰਕੇ ਉਹਨਾਂ ਦੇ ਨੇਤਰਾਂ ਨੂੰ ਸੰਤੋਖ ਹੈ ਉਹਨਾਂ ਨੇ ਨੇਤਰੀ ਸਤਿਗੁਰ ਵੇਖਣਾ ਸੰਤੋਖ ਆਇਆ ਕਿਵੇਂ ਆ ਸਿੱਧੂ ਕਹਿੰਦੇ ਸਿੱਧਾ ਨੂੰ ਪੁੱਛਿਆ ਮਹਾਰਾਜ ਇਹ ਤਾਂ ਬੜੀ ਕਠਿਨ ਹੈ ਸਾਡੀਆਂ ਉਮਰਾਂ ਲੰਘ ਗਈਆਂ ਅਸੀਂ ਤਾਂ ਅੱਜ ਤੱਕ ਇਹ ਸੰਤੋਖ ਸਾਡੇ ਤਾਂ ਨੇਤਰਾਂ ਨੂੰ ਨਹੀਂ ਆ ਸਕਿਆ ਸਾਡੇ ਤਾਂ ਬੜੇ ਬੜੇ ਸਿੱਧ ਯਾਰ ਮਛਿੰਦਰ ਰਾਸ ਨੂੰ ਦੇਖ ਲਓ ਇਹਦੀ ਹਾਲਤ ਕੀ ਹੈ ਸ਼ਿਵਨਾਥ ਰਾਜੇ ਜਾ ਕੇ ਕੀ ਕਲੰਕ ਖਟ ਕੇ ਆਇਆ ਹੈ ਤੁਸੀਂ ਤਾਂ ਨੇਤਰਾਂ ਦੀ ਗੱਲ ਕਰਦੇ ਸਾਰਾ ਕੁਛ ਗਰ ਇਹਦਾ ਬੇੜਾ ਗਰਕ ਕਰਾਇਆ ਸਿੱਧਾਂ ਦਾ ਨਾਂ ਹੀ ਅਤੇ ਗੁਰਸਿੱਖਾਂ ਦੇ ਨੇਤਰਾਂ ਮਹਾਰਾਜ ਕਹਿੰਦੇ ਇਹਨਾਂ ਦੇ ਨੇਤਰਾਂ ਦੇ ਵਿੱਚ ਹਰ ਵੇਲੇ ਗੁਰੂ ਸਰੂਪ ਹੈ ਸ਼ਬਦ ਦਾ ਪਹਿਰਾ ਹੈ ਨੇਤਰੀ ਸਤਿਗੁਰ ਵੇਖਣਾ ਇਹਨਾਂ ਦੇ ਨੇਤਰਾਂ ਦੇ ਵਿੱਚ ਗੁਰੂ ਹੈ ਕਦੇ ਬੰਦਾ ਕੰਮ ਨਹੀਂ ਕਰਦੇ ਇਹ ਜਦੋਂ ਦੇਖਦੇ ਨੇ ਸਰਬੀ ਰੰਗੀ ਰੂਪੀ ਤੂੰ ਹੈ ਅਤੇ ਸੰਸਕ੍ਰਿਤ ਦੀ ਸੋਤੀ ਹੈ ਜਤਰ ਜਤਰ ਮਨੋ ਜਾਤੀ ਤੱਤਰ ਤੱਤਰ ਬ੍ਰਹਮ ਦ੍ਰਿਸ਼ਟਾਤੀ ਉਹਨਾਂ ਦੀ ਨਿਗਾਹ ਬ੍ਰਹਮ ਨੂੰ ਵਿਸ਼ੇ ਕਰਦੀ ਹੈ ਔਰਤ ਰੂਪ ਦੇ ਅੰਦਰ ਨਹੀਂ ਦੇਖੇਗੀ ਬੀਬੀਆਂ ਨੂੰ ਮਰਦ ਰੂਪ ਦੇ ਅੰਦਰ ਬੰਦਿਆਂ ਨੂੰ ਨਹੀਂ ਉਹ ਕਹਿੰਗੇ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਬਿਨ ਨਹੀਂ ਕੋਈ ਨੇਤਰ ਸੰਤੋਖ ਹੈ ਅਤੇ ਇਸ ਪ੍ਰਕਾਰ ਨੇਤਰਾਂ ਨੂੰ ਉਹਨਾਂ ਨੇ ਸੰਤੋਖ ਦਿੱਤਾ ਹੈ ਔਰ ਇੱਕ ਵਾਹਿਗੁਰੂ ਦੇ ਵਿੱਚ ਏਕ ਲਿਵ ਤਾਰ ਤੇਲ ਧਾਰਾ ਵਾਂਗੂ ਤੇਲ ਧਾਰਾ ਕਿਉਂ ਕਹਿੰਦੇ ਹੈ ਪਾਣੀ ਦੀ ਧਾਰ ਤਾਂ ਟੁੱਟਦੀ ਹੈ ਖਿੰਡਦੀ ਹੈ ਪਰ ਜਿਹੜਾ ਤੇਲ ਦੀ ਧਾਰ ਹੈ ਉਹ ਇੱਕ ਰਸ ਚੱਲਦੀ ਹੈ ਖਿੰਡਦੀ ਨਹੀਂ ਹੈ ਉਹ ਇੱਕ ਰਸ ਹੈ ਕਹਿੰਦੇ ਉਹਨਾਂ ਦੀ ਇਸ ਪ੍ਰਕਾਰ ਦੀ ਲਿਵ ਲੱਗ ਗਈ ਹੈ ਤੇਲ ਧਾਰਾ ਵਾਂਗੂ ਲਿਵ ਦੀ ਸਰੂਪ ਲੱਖਣ ਕੀ ਹੈ ਲਿਵ ਕਿਸ ਨੂੰ ਕਹਿੰਦੇ ਬਹੁਤ ਸਾਰੇ ਲੋਕ ਤਾਂ ਲਿਵ ਦੇ ਨਾਂ 'ਤੇ ਪਖੰਡ ਕਰਦੇ ਦੇਖੇ ਗਏ ਇਕੱਲੇ ਨੇਤਰ ਬੰਦੇ ਹਾਂ ਜੀ ਲਿਵ ਲੱਗੀ ਹੋਈ ਹੈ ਉਹ ਕੋਈ ਲਿਵ ਲੱਗੀ ਨਹੀਂ ਹੁੰਦੀ ਪਤਾ ਨਹੀਂ ਕੀ ਕੀ ਸੋਚਦਾ ਹੁੰਦਾ ਉਸ ਵੇਲੇ ਉਹ ਤਾਜ਼ਾ ਤਾਜ਼ਾ ਕਮਰ ਸੀ ਕਿਹਾ ਮਹਿੰਦਰ ਸਿੰਘ ਦਾ ਨਾਂ ਉਮਰੋਂ ਵੱਡਾ ਸੀ ਮੇਰੇ ਕੋਲ ਅਤੇ ਮੈਂ ਉਹਦੀ ਚਾਹ ਲੈ ਕੇ ਗਿਆ ਮੈਨੂੰ ਕਹਿੰਦਾ ਗਿਆਨੀ ਜੀ ਕਹਿੰਦਾ ਮੈਂ ਅੱਜ ਸਾਰੀ ਰਾਤ ਮਾਲਾ ਫੇਰਦਾ ਰਿਹਾ ਮੈਂ ਕਿਹਾ ਸ਼ੁਕਰ ਹੈ ਚੰਗਾ ਹੋਇਆ ਮਹਿੰਦਰ ਸਿੰਘ ਬਈ ਤੂੰ ਨਾਲੇ ਪਾਣੀ ਲਏਂਗੇ ਨਾਲੇ ਮਾਲਾ ਫੇਰਦਾ ਰਿਹਾ ਕਹਿੰਦਾ ਜਦੋਂ ਮੈਂ ਬੈਠਾ ਮਾਲਾ ਫੇਰਦਾ ਸੀ ਪਤਾ ਕੀ ਸੋਚਦਾ ਸੀ ਮੈਂ ਕਿਹਾ ਕੀ ਸੋਚਦਾ ਸੀ ਕਹਿੰਦਾ ਮੈਂ ਸੋਚਦਾ ਸੀ ਵੀ ਰੱਬ ਕਹਿੰਦਾ ਹੋਊਗਾ ਵੀ ਇੱਕ ਮੇਰਾ ਭਗਤ ਇੱਥੇ ਬੈਠਾ ਵੀ ਮਾਲਾ ਫੇਰਦਾ ਮੈਂ ਕਿਹਾ ਵਾਹ ਬਈ ਵਾਹ ਧੰਨ ਹੈ ਤੂੰ ਇਹੋ ਜਿਹੀ ਮਾਲਾ ਫੇਰਨ ਵਾਲਿਆ ਅਤੇ ਇਉਂ ਸਾਧ ਸਿੰਘ ਜੀ ਪਰ ਲਿਵ ਧਾਰ ਤੇਰ ਧਾਰਾ ਵਾਂਗੂ ਜਿਹਦੇ ਵਿੱਚ ਦੂਆ ਫੁਰਨਾ ਕੋਦੇ ਵਿੱਚ ਆਵੇ ਨਾ ਇੱਕ ਰਸ ਅੰਦਰ ਤੋਂ ਫੁਆਰੇ ਦੇ ਜਲ ਵਾਂਗੂ ਵਾਹਿਗੁਰੂ 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 ਅੰਦਰੋਂ ਜ਼ਬਾਨ ਤੋਂ ਨਹੀਂ ਤੋ ਇਸ ਕਰਕੇ ਉਹਨਾਂ ਦੇ ਨੇਤਰ ਸੰਤੋਖੇ ਜਾਂਦੇ ਆ ਜਦੋਂ ਨਾਮ ਦੀ ਲਿਵ ਲੱਗੀ ਹੈ ਅਤੇ ਬੁਰਾਈਆਂ ਸਾਰੀਆਂ ਦੂਰ ਹੋ ਜਾਂਦੀਆਂ ਇਹ ਗੁਰਸਿੱਖਾਂ ਦੇ ਪ੍ਰੈਕਟੀਕਲ ਜੀਵਨ ਦੀ ਇੱਕ ਅਖੰਡ ਕੀਰਤਨੀ ਜਥੇਦਾਰ ਸਿੰਘ ਸੀ ਬਸੀ ਸਾਡੇ ਉੱਥੇ ਸਰੰਦ ਬਸੀ ਨਾਲ ਹੀ ਹੈ ਬਹੁਤ ਗੁਰਮੁਖ ਸੀ ਉਹਨੇ ਇੱਕ ਵਾਰੀ ਬੁਲਾਇਆ ਦਾਸ ਨੂੰ ਮੈਨੂੰ ਕਹਿੰਦਾ ਵੀ ਕੀਰਤਨ ਕਰਨ ਦੀਵਾਨ ਲਾ ਕੇ ਜੋ ਤਿੰਨ ਦੀਵਾਨਾਂ ਦਾ ਸਮਾਂ ਮੈਂ ਸਾਜ ਲੈ ਗਿਆ ਸਾਜੀ ਲੈ ਗਿਆ ਨਾਲ ਮੈਂ ਜਾ ਕੇ ਕਿਹਾ ਮੈਂ ਭਾਈ ਸਾਹਿਬ ਜੀ ਇੱਕ ਬੇਨਤੀ ਹੈ ਕਹਿੰਦੇ ਦੱਸੋ ਮੈਂ ਕਿਹਾ ਤੁਸੀਂ ਅਖੰਡ ਕੀਰਤਨੀ ਜਥੇ ਨਾਲ ਸੰਬੰਧਿਤ ਹੋ ਵੀ ਤੁਹਾਨੂੰ ਪਤਾ ਵੀ ਮੈਂ ਸਿੱਧਾ ਕੀਰਤਨ ਕਰਨ ਵਾਲਾ ਮੈਂ ਰਾਗਾਂ ਵਾਲਾ ਕੀਰਤਨ ਨਹੀਂ ਜਾਣਦਾ ਵੀ ਫਿਰ ਤੁਸੀਂ ਬਾਅਦ ਦੇ ਵਿੱਚ ਮਹਿਸੂਸ ਕਰੋ, ਕਹਿੰਦੇ ਜੀ ਮੈਨੂੰ ਪਹਿਲਾਂ ਪਤਾ ਵੀ ਤੁਸੀਂ ਧਾਰਨਾ ਦਾ ਕੀਰਤਨ, ਕਿ ਮੈਂ ਤਾਂ ਬੁਲਾਇਆ ਹੀ ਧਾਰਨਾ ਦਾ ਕੀਰਤਨ ਵਾਸਤੇ। ਮੈਂ ਕਿਹਾ ਅੱਛਾ ਜੀ ਚਲੋ ਜੀ, ਮੈਂ ਕਿਹਾ ਵੀ ਚਲੋ ਗੁਰਬਾਣੀ ਦੀਆਂ ਧਾਰਨਾ ਪੜ੍ਹ ਲੈਂਦੇ ਹਾਂ। ਮੇਰੇ ਕੋਲ ਨੂੰ ਹੋ ਕੇ ਕਹਿੰਦਾ ਦੂਸਰੀਆਂ ਪੜ੍ਹੋ ਸਿੱਧੀਆਂ। ਮੈਂ ਕਿਹਾ ਵੀ ਭਲੇ ਮੈਂ ਸਿੱਧੀਆਂ ਧਾਰਨਾ, ਅਤੇ ਬਾਅਦ ਦੇ ਵਿੱਚ ਮੈਂ ਉਹਨੂੰ ਕਿਹਾ, ਮੈਂ ਹਾਂ ਭਾਈ ਸਾਹਿਬ ਜੀ, ਭਾਈ ਜਸਵੰਤ ਸਿੰਘ ਉਹਨਾਂ ਦਾ ਨਾਂ ਸੀ, ਉਹਨਾਂ ਦੇ ਘਰੋਂ ਬੀਬੀ ਵੀ ਬੱਚਾ ਤਾਂ ਹੋਇਆ ਨਹੀਂ ਸੀ ਉਹਨਾਂ ਦੇ, ਪਰ ਬਸ ਲੋਈ ਦਾ ਰੂਪ ਹੈ ਸਮਝੋ ਸਾਹਿਬ, ਐਸੀ ਗੁਰਸਿੱਖੀ ਨਿਭਾਈ ਸਾਰੀ ਜ਼ਿੰਦਗੀ, ਗੁਰੂ ਗ੍ਰੰਥ ਸਾਹਿਬ ਵਾਸਤੇ ਪ੍ਰਸ਼ਾਦ ਆਪ ਤਿਆਰ ਕਰਨਾ ਅਤੇ ਆਪ ਸਾਰੀ ਸੇਵਾ ਸੰਭਾਲ ਕਰਨੀ, ਅਤੇ ਬਲਿਹਾਰ ਜਾਈ ਉਸ ਜੋੜੀ 'ਤੇ ਦੋਨੇ ਚਲੇ ਗਏ ਸੰਸਾਰ ਤੋਂ। ਅਤੇ ਮੈਂ ਜਦੋਂ ਕਥਾ ਕਰਨ ਲੱਗਿਆ ਉੱਥੇ ਕੀਰਤਨ ਕਰਨ ਗਿਆ, ਸਾਰੇ ਗੁਰਦੁਆਰੇ ਦੇ ਆਲੇ ਦੁਆਲੇ ਮਾਲਾ ਹੀ ਮਾਲਾ ਟੰਗੀਆਂ ਪਈਆਂ ਕੀਲੀਆਂ ਦੇ ਨਾਲ। ਮੈਂ ਕਿਹਾ ਹੈ ਅਖੰਡ ਕੀਰਤਨ ਜਥੇਦਾਰ ਸਿੰਘ, ਅਤੇ ਮਾਲਾ ਦਾ ਹਿਸਾਬ ਕਿਤਾਬ ਹੀ ਨਹੀਂ ਵੀ ਕਿੰਨੀਆਂ ਕਰਨ। ਮੈਂ ਕਿਹਾ ਭਾਈ ਸਾਹਿਬ ਜੀ ਇਹ ਮਾਲਾ, ਕਹਿੰਦੇ ਜੀ ਮਾਲਾ ਫੇਰਨ ਵਾਸਤੇ ਹੈ। ਮੈਂ ਕਿਹਾ ਕੌਣ ਫੇਰਦਾ? ਕਹਿੰਦੇ ਲੋਕ ਫੇਰਦੇ ਆ। ਮੈਂ ਕਿਹਾ ਜੀ ਗੱਲ ਖੋਲ੍ਹ ਕੇ ਦੱਸੋ। ਕਹਿੰਦੇ ਕਹਿਣ ਲੱਗੇ ਭਾਈ ਸਾਹਿਬ ਜੀ ਮੇਰਾ ਇੱਕ ਜ਼ਿੰਦਗੀ ਦਾ ਤਜਰਬਾ ਹੈ, ਵੀ ਮੈਂ ਇੱਥੇ ਸਾਰੀ ਬਸੀ ਦੇ 'ਚ ਅਨਾਊਂਸਮੈਂਟ ਕਰਾਈ ਹੋਈ ਹੈ, ਜਿਸ ਦਿਨ ਕਿਸੇ ਮਜ਼ਦੂਰ ਨੂੰ ਕੰਮ ਨਾ ਮਿਲੇ ਕਿਤੇ ਵੀ, ਬੇਰੁਜ਼ਗਾਰ ਹੋਵੇ, ਕਹਿੰਦੇ ਉਹ ਸਿੱਧਾ ਮੇਰੇ ਕੋਲ ਆ ਜਾਵੇ, 8 ਘੰਟੇ ਮਾਲਾ ਫੇਰੇ, ਉਹਦੀ ਮਰਜ਼ੀ ਆ ਰਾਮ ਰਾਮ ਕਰੇ, ਉਹਦੀ ਮਰਜ਼ੀ ਖੁਦਾ ਖੁਦਾ ਕਰੇ, ਉਹਦੀ ਮਰਜ਼ੀ ਵਾਹਿਗੁਰੂ ਵਾਹਿਗੁਰੂ ਕਰੇ, ਮਾਲਾ ਚੱਕ 8 ਘੰਟੇ ਲਾ, ਜਾਣ ਲੱਗਿਆ ਜਿੰਨੀ ਤੇਰੀ ਦਿਹਾੜੀ ਬਣ ਗਿਆ ਲੈ ਜਾ ਮੇਰੇ ਕੋਲ। ਕਹਿੰਦੇ ਜੀ ਉਹਨਾਂ ਵਾਸਤੇ ਮਾਲਾ। ਮੈਂ ਕਿਹਾ ਜੀ ਇੰਨਾ ਪੈਸਾ ਖਰਚ ਕਰਦੇ ਹੋ ਭਾਈ ਸਾਹਿਬ ਜੀ, ਤੁਹਾਨੂੰ ਲਾਭ ਕੀ ਮਿਲਦਾ? ਕਹਿੰਦੇ ਜੀ ਪਹਿਲੀ ਤਾਂ ਲਾਭ ਹੈ ਨਾਮ ਜਪਾਉਣ ਦਾ, ਲਾਭ ਹੀ ਲਾਭ ਹੁੰਦਾ, ਦੂਸਰੀ ਬਾਤ ਜੀ 2-4 ਵਾਰ ਜਿਹੜਾ 8-8 ਘੰਟੇ ਲਾ ਗਿਆ, ਕਹਿੰਦਾ ਬਾਬਾ ਜੀ ਜਿਹੜੇ ਰੋਜ਼ ਦੇ ਸ਼ਰਾਬ ਪੀਣ ਵਾਲੇ ਸੀ ਸ਼ਰਾਬ ਛੱਡ ਗਏ, ਸ਼ਰਾਬੀ ਜੀ ਨਹੀਂ ਕਰਦਾ ਹੁਣ ਉਹਨਾਂ ਦਾ ਸ਼ਰਾਬ ਪੀਣ ਨੂੰ। ਅਤੇ ਇਸ ਕਰਕੇ ਸਾਧ ਸਿੰਘ ਜੀ ਗੁਰਸਿੱਖ ਹਮੇਸ਼ਾ ਹੀ ਪਰਉਪਕਾਰ ਕਰਦੇ ਰਹਿੰਦੇ ਆ, ਅਤੇ ਉਹਨਾਂ ਦੀ ਰਸਨਾ ਵੀ ਸੁੱਚੀ ਸਿਮਰਨ ਦੇ ਨਾਲ ਦੂਸਰੇ ਨੂੰ ਵੀ ਜਪਾਉਂਦੇ ਆ, ਇਹ ਲਾਭ ਹੀ ਲਾਭ ਹੁੰਦਾ, ਆਪ ਜਪੈ ਔਰਾ ਨਾਮ ਜਪਾਵੈ, ਇਹ ਗੁਰਸਿੱਖਾਂ ਦੇ ਕਰਤਵ ਗੁਰੂ ਰਾਮਦਾਸ ਮਹਾਰਾਜ ਨੇ ਕਿ ਗੁਰ ਸਤਿਗੁਰ ਕਾ ਜੋ ਸਿੱਖ ਕਾ, ਇਹ ਸਾਰੀ ਡੈਫੀਨੇਸ਼ਨ ਲਿਖੀ ਹੈ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਨੇ ਲਿਖੀ ਹੈ, ਪਿਛਲੇ ਰਾਤੀਂ ਜਾਗਣਾ ਨਾਮ ਦਾਨ ਇਸ਼ਨਾਨ ਦਿਲਾਏ, ਮਿੱਠਾ ਬੋਲਣ ਦੇ ਵਿੱਚ ਹੱਥੋਂ ਦੇ ਕੇ ਭਲਾ ਮਨਾਏ। ਤੋ ਇਸ ਪ੍ਰਕਾਰ ਸਾਧ ਸਿੰਘ ਜੀ ਜੀਵਾਂ ਸੁੱਚੀ ਹਰ ਗੁਣ ਗਾਵਤ ਰਸਨਾ ਮੋਲੀ, ਕਬੀਰ ਸੋ ਮੁੱਖ ਧਨ ਹੈ, ਜਿਹੜੀ ਰਸਨਾ ਤੋਂ ਵਾਹਿਗੁਰੂ ਦਾ ਨਾਮ ਹੋਏਗਾ, ਠੀਕ ਹੈ ਪਹਿਲਾਂ ਵਾਹਿਗੁਰੂ ਦੁਆਰਾ ਹੀ ਹੁੰਦਾ, ਅਤੇ ਉਹ ਮੁੱਖ ਵੀ ਧਨ ਹੈ, ਅਤੇ ਜੀਵਾਂ ਉਹਨਾਂ ਦੀ ਸੁੱਚੀ ਹੋ ਗਈ ਹੈ, ਪਵਿੱਤਰ ਹੋ ਗਈ ਹੈ, ਹਰ ਰਸ ਸਾਰਾ ਉਹਨਾਂ ਨੂੰ ਸਾਰ ਰੂਪ ਪਰਮੇਸ਼ੁਰ ਵਾਹਿਗੁਰੂ ਦੇ ਨਾਮ ਦਾ ਰਸ ਆ ਰਿਹਾ ਹੈ। ਨਾਮ ਦੋ ਤਰ੍ਹਾਂ ਕਰਕੇ ਅਸੀਂ ਜਪਦੇ ਹਾਂ, ਇੱਕ ਤਾਂ ਰਸਹੀਣ ਜਪਦੇ ਹਾਂ, ਰਸ ਕੋਈ ਨਹੀਂ ਆਉਂਦਾ, ਵਾਹਿਗੁਰੂ ਵਾਹਿਗੁਰੂ ਕਹੀ ਜਾਂਦੇ ਹਾਂ, ਉਹ ਰਸ ਇਸ ਕਰਕੇ ਨਹੀਂ ਆਉਂਦਾ, ਰਸ ਲੈਣ ਵਾਲਾ ਤਾਂ ਹੋਰ ਰਸ ਲੈਂਦਾ ਹੁੰਦਾ, ਮਨ ਹੈ ਜਿਹੜਾ ਉਹ ਤਾਂ ਹੋਰ ਰਸ ਲੈ ਰਿਹਾ, ਅਤੇ ਜੀਵ ਨਾਮ ਜੇ ਮਾਲਾ ਫਿਰੇ ਹੱਥ ਮੈਂ, ਜੀਵ ਫਿਰੈ ਮੁੱਖ ਮਾਹੇ, ਠੌਰ ਠੌਰ ਮਨੂਆ ਫਿਰੈ, ਇਹ ਭਜਨ ਕਤਨਾ ਹੈ, ਇਹਨੂੰ ਭਜਨ ਨਹੀਂ ਕਹਿੰਦੇ, ਇਹ ਆਪਣੇ ਆਪ ਨਾਲ ਠੱਗੀ ਹੈ, ਦੂਸਰੇ ਨਾਲ ਤਾਂ ਹੈ ਹੀ, ਇੱਕ ਦਿਖਾਵਾ ਹੈ। ਸਿਮਰਨ ਕਿੱਥੇ ਹੁੰਦਾ ਹੈ? ਮਨ ਮਹਿ ਸਿਮਰਨ ਕਰਿਆ, ਜਿਨ੍ਹਾਂ ਨੇ ਕਰਿਆ ਪੁੱਛ ਕੇ ਦੇਖੋ ਕਿਵੇਂ ਕਰਿਆ, ਸਿਮਰਨ ਤਾਂ ਹੈ ਹੀ ਮਨ ਦੀ ਕਲਪਨਾ ਦਾ ਨਾਂ। ਤੋ ਇਸ ਕਰਕੇ ਸਾਧ ਸਿੰਘ ਜੀ ਉਹਨਾਂ ਨੇ ਜੇਵਾ ਸੋਚੀ ਹਰ ਰਸ ਸਾਰਾ, ਇਹ ਉਹਨਾਂ ਨੇ ਰਸ ਲਿਆ ਹੈ ਨਾਮ ਦਾ।
ਸੱਚ ਕਰਨੀ ਅਬ ਅੰਤਰ ਸੇਵਾ,
ਉਹਨਾਂ ਦੀ ਭਾਈ ਭਗਤੀ ਰੂਪ ਕਰਨੀ ਸੱਚੀ ਹੈ, ਸੰਸਾਰ ਦੇ ਵਿੱਚ ਇਹੀ ਕਰਨੀ ਹੈ ਸੱਚੀ। ਬਾਕੀ ਤਾਂ ਬਹੁਤ ਸਾਰੇ ਲੋਕ ਕਹਿਣਗੇ ਲਓ ਜੀ ਅਸੀਂ ਠੱਗੀ ਨਹੀਂ ਕਿਸੇ ਨਾਲ ਮਾਰਦੇ, ਸੱਚ ਬੋਲਦੇ ਹਾਂ ਅਤੇ ਕਿਸੇ ਦਾ ਦਿਲ ਨਹੀਂ ਦਿਖਾਉਂਦੇ, ਇਸ ਕਰਕੇ ਵੀ ਸਾਨੂੰ ਤਾਂ ਹੋਰ ਕੁਛ ਕਰਨ ਦੀ ਲੋੜ ਹੀ ਨਹੀਂ, ਆਪਣੇ ਮਨ ਨੂੰ ਆਪ ਹੀ ਭਰੋਸਾ ਦੇਈ ਜਾਂਦੇ ਆ ਵੀ ਮੈਂ ਬਿਲਕੁਲ ਠੀਕ ਹੈ। ਅਤੇ ਇਹ ਆਪਣੇ ਆਪ ਨੂੰ ਝੂਠੀ ਧੀਰਜ ਦੇਣ ਦੀ ਗੱਲ ਹੈ, ਇਹਦੇ ਨਾਲ ਨਹੀਂ ਸਰਨਾ। ਅਤੇ ਫਿਰ ਕੁਛ ਇਹੋ ਜਿਹੇ ਵੀ ਦੱਸਿਆ, ਮੈਨੂੰ ਕੁਛ ਬੰਦੇ ਮਿਲੇ ਆ, ਜੇ ਉਹਨਾਂ ਨੂੰ ਕਿਹਾ ਭਾਈ ਤੁਸੀਂ ਗੁਰਦੁਆਰੇ ਨਹੀਂ ਆਉਂਦੇ, ਕਹਿੰਦੇ ਅਸੀਂ ਕਿਹੜਾ ਕੋਈ ਪਾਪ ਕਰਦੇ ਹਾਂ। ਮੈਂ ਕਿਹਾ ਅੱਛਾ ਤੇਰਾ ਖਿਆਲ ਹੈ ਵੀ ਤੂੰ ਇਹ ਕਹਿਣਾ ਚਾਹੁੰਦਾ, ਜਿਹੜੇ ਅਸੀਂ ਗੁਰਦੁਆਰੇ ਜਾਂਦੇ ਹਾਂ ਅਸੀਂ ਸਾਰੇ ਪਾਪ ਕਰਨ ਵਾਲੇ, ਤੂੰ ਹੈ ਪਵਿੱਤਰ। ਇਹ ਵਿਅੰਗ ਢੰਗ ਦੇ ਨਾਲ ਜਿਹੜੇ ਲੋਕ ਪਰਮੇਸ਼ੁਰ ਵਾਹਿਗੁਰੂ ਦੇ ਘਰ ਤੋਂ ਧੱਕੇ ਹੋਏ, ਨਾਨਕ ਕਰਮਾਂ ਬਾਹਰ ਇਹ ਦਰ ਢੋ ਨਾ ਲੈਣੀ ਤਾਂ ਆਉਂਦੇ, ਦੂਰ ਧੱਕੇ ਹੋਏ ਨੇ ਪਰਮਾਤਮਾ ਨੇ, ਉਹਨਾਂ ਨੂੰ ਅਜੇ ਦੂਰੇ ਰੱਖਿਆ ਹੋਇਆ, ਨਹੀਂ ਕਿਰਪਾ ਹੋਈ ਅਜੇ। ਇਸ ਕਰਕੇ ਸੱਚ ਕਰਨੀ ਭਗਤੀ ਰੂਪੀ ਕਰਨੀ ਉਹਨਾਂ ਦੀ ਸੱਚੀ ਹੈ। ਅਬ ਨਾਮ ਹੈ ਹਿਰਦੇ ਦਾ, ਉਹਨਾਂ ਦੇ ਹਿਰਦੇ ਦੇ ਅੰਦਰ ਸੇਵਾ ਦਾ ਭਾਵ ਹੈ, ਗੁਰੂ ਨਾਨਕ ਸਾਹਿਬ ਨੇ ਸੇਵਾ ਦਾ ਬੀਜ ਬੀਜਿਆ, ਆਪਣੇ ਹੱਥੀਂ ਬੀਜਿਆ, ਅਤੇ ਅੱਜ ਬੂਟਾ ਪੂਰਾ ਬੋੜ ਦੇ ਵਿਰਸ਼ ਦੀ ਤਰ੍ਹਾਂ ਪੂਰਾ ਫੈਲ ਚੁੱਕਾ ਹੈ। ਭਾਵੇਂ ਚਪੇੜਾਂ ਖਾਣੀਆਂ ਪੈ ਗਈਆਂ ਗੁਰੂ ਬਾਬੇ ਨੂੰ, ਕੋਈ ਬਾਤ ਨਹੀਂ, ਪਿਤਾ ਸੀ ਮਾਰ ਲਈਆਂ, ਪਰ 20 ਰੁਪਈਏ ਦੇ ਨਾਲ ਜੋ ਸੇਵਾ ਕੀਤੀ, ਰਹਿੰਦੀ ਦੁਨੀਆਂ ਤੱਕ ਗੁਰੂ ਨਾਨਕ ਬਾਬਾ ਜੀ ਦਾ ਸੱਚੇ ਸੌਦੇ ਦਾ ਨਾਂ ਰਹੇਗਾ। ਸੰਸਾਰ ਝੂਠੇ ਸੌਦੇ ਕਰਦਾ, ਗੁਰੂ ਨਾਨਕ ਨੇ ਸੱਚਾ ਸੌਦਾ ਕੀਤਾ, ਜੋ ਮਿਲਿਆ ਉਹੀ ਦੇ ਦਿੱਤਾ ਜਿੰਦੇ। ਇਸ ਕਰਕੇ ਅੰਤਰ ਸੇਵਾ, ਮਹਾਰਾਜ ਕਹਿੰਦੇ ਸਿੱਧੋ ਉਹਨਾਂ ਦੇ ਅੰਦਰ ਸੇਵਾ ਭਾਵਨਾ ਆਉਂਦੀ। ਇਹ ਨਹੀਂ ਵੀ ਹੁਣ ਸਾਨੂੰ ਤਾਂ ਜੀ ਅਹੰ ਬ੍ਰਹਮ ਅਸਮੀ, ਹੁਣ ਸਾਨੂੰ ਲੋੜ ਹੀ ਨਹੀਂ, ਅਸੀਂ ਤਾਂ ਬ੍ਰਹਮ ਹੋ ਗਏ, ਨਹੀਂ, ਉਹ ਸੇਵਾ ਭਾਵਨਾ ਵੀ ਰੱਖਦੇ ਹਨ।
ਮਨ ਤ੍ਰਿਪਤਾਸਿਆ ਅਲੱਖ ਭੇਵਾ,
ਤੇ ਜਿਹੜਾ ਸਾਧ ਸਿੰਘ ਜੀ ਇਹਦੇ ਅਲੱਖ ਭੇਵਾ ਤੋਂ ਅਰਥ ਉੱਠੇਗਾ ਇਸ ਤੁਕ ਦਾ, ਜਿਹੜਾ ਮਲੀਨ ਮਨ ਕਰਕੇ ਲਖਿਆ ਨਹੀਂ ਜਾਣਦਾ ਉਹਨੂੰ ਅਲੱਖ ਕਹਿੰਦੇ ਨੇ, ਜਾਂ ਫਿਰ ਦੂਸਰਾ ਅਰਥ ਹੈ ਜਿਹੜਾ ਸ਼ਕਤੀ ਬਿਰਤੀ ਕਰਕੇ ਲਖਿਆ ਨਹੀਂ ਜਾਣਦਾ ਉਹਨੂੰ ਅਲੱਖ ਕਹਿੰਦੇ ਨੇ। ਲੱਖਣਾ ਬਿਰਤੀ ਦੁਆਰਾ ਜਾਣਿਆ ਜਾਂਦਾ ਹੈ, ਅਤੇ ਉਹ ਸ਼ਕਤੀ ਬਿਰਤੀ ਦੁਆਰਾ, ਦੋ ਬਿਰਤੀਆਂ ਨੇ ਇਹ, ਬਿਰਤੀਆਂ ਦੀ ਇੱਕ ਅਲੱਗ ਲਹਿਦੀ ਵਿਆਖਿਆ ਉਸਦੀ। ਅਤੇ ਅਭੇਵਾ, ਗੁਰੂ ਤੋਂ ਬਿਨਾਂ ਉਹਦਾ ਭੇਦ ਬਣਿਆ ਰਹਿੰਦਾ, ਗੁਰੂ ਭੇਦ ਦੂਰ ਕਰਦਾ, ਇਸ ਕਰਕੇ ਉਹਨੂੰ ਅਭੇਵਾ ਕਹਿੰਦੇ ਨੇ। ਅਲੱਖ ਤਾਂ ਕਹਿੰਦੇ ਨੇ ਗੁਰੂ ਤੋਂ ਬਿਨਾਂ ਵੀ ਨਹੀਂ ਲਿਖਿਆ ਜਾਂਦਾ, ਅਤੇ ਮਲੀਨ ਮਨ ਦੇ ਨਾਲ ਨਹੀਂ ਲਿਖਿਆ ਜਾਂਦਾ। ਅਤੇ ਐਸੇ ਪਰਮਾਤਮਾ ਦੇ ਨਾਲ ਜੁੜ ਕੇ ਉਹਨਾਂ ਦਾ ਮਨ ਤ੍ਰਿਪਤਾਸਿਆ, ਤ੍ਰਿਪਤ ਹੋ ਗਿਆ, ਰੱਜ ਗਿਆ, ਕਹਿੰਦਾ ਹੁਣ ਕਿਸੇ ਚੀਜ਼ ਦੀ ਲੋੜ ਨਹੀਂ। ਪਰਮਾਤਮਾ ਦਾ ਨਾਮ ਮਿਲਣ ਤੋਂ ਬਾਅਦ ਸੰਤੁਸ਼ਟ ਤਾਂ ਇੰਨੀ ਆ ਗਈ, ਕਬੀਰ ਨੂੰ ਆਈ, ਇੱਕ ਡੰਗ ਰੋਟੀ ਪੱਕਦੀ ਹੈ ਤਾਂ ਤਿੰਨ ਤਿੰਨ ਡੰਗ ਰੋਟੀ ਨਹੀਂ ਪੱਕੀ ਕਬੀਰ ਦੇ ਘਰ। ਇਹੀ ਹਾਲ ਰਵਿਦਾਸ ਦਾ, ਇਹੀ ਹਾਲ ਜਿਮੀਦਾਰ ਘਰਾਣੇ ਜਨਮ ਵਾਲੇ ਧੰਨੇ ਦਾ, ਸਾਰਿਆਂ ਭਗਤਾਂ ਦੇ, ਪਰ ਕੋਈ ਇਤਰਾਜ਼ ਨਹੀਂ। ਬਥੇਰਾ ਮਾਂ ਨੇ ਕਿਹਾ ਲੜਕੀ ਲੈਕਨ ਲੜਕਨ ਖਾਇਬਰ ਨਾ ਹੈ, ਇੱਥੇ ਖਾਣ ਨੂੰ ਲੜਕੀ ਲੜਕੀ ਵਾਸਤੇ ਵੀ ਕੁਛ ਨਹੀਂ, ਮੁੰਡੀਆਂ ਅੰਜਨ ਧਰਾਪੇ ਦਾ ਹੈ, ਸਾਧ ਪਤਾ ਨਹੀਂ ਕਿੱਥੋਂ ਆ ਜਾਂਦੇ ਨੇ, ਮੂਣ ਪਲੋਸ ਕੰਵਰ ਬਲ ਪੋਤੀ ਹਮਕੋ ਚਾਵਨ ਉਨਕੋ ਰੋਟੀ, ਮੇਰਾ ਪੁੱਤ ਐਸਾ ਵਿਗੜ ਗਿਆ, ਇਹ ਸਾਧਾਂ ਨੇ ਵਿਗਾੜ ਦਿੱਤਾ, ਸਿਰ ਦੇ ਉੱਤੇ ਖੁਰਕ ਕਰਦੇ ਕਰਦੇ ਆਉਂਦੇ, ਮੈਨੂੰ ਦੇਖਦੇ ਕਿ ਗੁੱਸਾ ਆਉਂਦਾ। ਮਾਂ ਕਹਿੰਦੀ ਕਬੀਰ ਦੀ, ਇਹ ਗਵਾਂਢਣ ਦੇ ਕੋਲੋਂ ਸੁਣੋ ਜਠਾਨੀ, ਸੁਣੋ ਦਰਾਨੀ, ਆਚਰ ਜੀ ਏਕ ਪਇਓ ਸਾਥ ਸੁਣੀ ਮੁੰਡੀਆ, ਕੋਈ ਨਾ ਮੁੰਡੀਆ ਕਿਉਂ ਨਾ ਮੂਹੇ, ਮਰ ਕਿਉਂ ਨਾ ਗਿਆ, ਜੰਮਦਾ ਹੀ ਮਰ ਜਾਂਦਾ ਕਬੀਰ, ਸੰਸਾਰ ਨਹੀਂ ਬਰਦਾਸ਼ਤ ਕਰਦਾ ਇਹੋ ਜਿਹੀ ਬਿਰਤੀ ਨੂੰ। ਪਰ ਸਾਧ ਸਿੰਘ ਜੀ ਉਹਨਾਂ ਦੇ ਮਨ ਤ੍ਰਿਪਤ ਨੂੰ, ਰੋਟੀ ਮਿਲ ਗਈ ਖਾ ਲਈ, ਨਹੀਂ ਮਿਲੀ ਤਾਂ ਵੀ ਤ੍ਰਿਪਤ ਨੂੰ, ਉਹਨਾਂ ਦੀ ਤ੍ਰਿਪਤੀ ਨਾਮ ਦੁਆਰਾ ਹੈ, ਨਾਮ ਦਾ ਰਸ ਆ ਰਿਹਾ। ਇਸ ਕਰਕੇ ਮਨ ਤ੍ਰਿਪਤਾਸਿਆ ਅਲੱਖ ਪੇਗਾ, ਇਹਦਾ ਭਾਵ ਜਾਣਨਾ ਜੀ।
ਜਹ ਜਹ ਦੇਖੋ ਤਹ ਤਹ ਸਾਚਾ,
ਉਹ ਫਿਰ ਜਿੱਥੇ ਜਿੱਥੇ ਵੀ ਉਹਨਾਂ ਦੀ ਦ੍ਰਿਸ਼ਟੀ ਜਾਂਦੀ ਹੈ ਉਹ ਅਸਲ ਦੇ ਵਿੱਚ ਦੂਸਰੇ ਨੇਤਰ ਨਾਲ ਵੈਰਾਗ ਵੇਖਦੇ, ਉਹਨਾਂ ਨੇ ਆਪਣੇ ਉਸ ਨੇਤਰਾਂ ਦੇ ਨਾਲ ਜਿੱਥੇ ਜਿੱਥੇ ਵੀ ਬਿਰਤੀ ਜਾ ਰਹੀ ਹੈ ਨਾ ਉਹ ਨੇਤਰ ਨਾਲ, ਅਤੇ ਉੱਥੇ ਉੱਥੇ ਪਰਮਾਤਮਾ ਨੂੰ ਦੇਖ ਰਹੇ, ਪਰਮਾਤਮਾ ਹੈ। ਜਿਵੇਂ ਇਹ ਦ੍ਰਿਸ਼ਟੀ ਖੁੱਲ੍ਹੀ ਨਾਮਦੇਵ ਦੀ, ਉਹਨਾਂ ਨੇ ਕਹਿ ਦਿੱਤਾ ਸਭੇ ਘੱਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ ਰੇ, ਕੌਣ ਹੈ ਜਿਹੜਾ ਰਾਮ ਤੋਂ ਬਿਨਾਂ ਬੋਲਦਾ, ਏਕਲ ਮਾਟੀ ਕੁੰਚਰ ਚੀਟੀ ਭਾਂਜਣਾ ਹੈ ਬਹੁ ਨਾਰਾ ਰੇ, ਅਸਥਾਵਰ ਜੰਗਮ ਕੀਟ ਪਤੰਗ ਘੱਟ ਘੱਟ ਰਾਮ ਸਮਾਨ। ਉਹਨਾਂ ਨੇ ਘੱਟ ਘੱਟ ਦੇ ਵਿੱਚ ਜਿਹੜਾ ਉਹਨੂੰ ਵੇਖ ਲਿਆ, ਉਹਨਾਂ ਨੇ ਸਾਰੀ ਜਗ੍ਹਾ ਪਰਿਪੂਰਨ ਪਰਮਾਤਮਾ ਨੂੰ ਦੇਖਿਆ ਹੈ। ਇਸ ਪ੍ਰਕਾਰ ਕੇ ਕਹਿੰਦੇ ਉੱਥੇ ਹੀ ਜਹਿ ਜਹਿ ਦੇਖੋ, ਜਿੱਥੇ ਜਿੱਥੇ ਵੀ ਉਹਨਾਂ ਦੀ ਨਿਗਾਹ ਜਾ ਰਹੀ ਹੈ ਤਹਿ ਤਹਿ ਸੱਚਾ, ਉੱਥੇ ਸੱਚਾ ਪਰਮਾਤਮਾ ਹੀ ਪ੍ਰਤੀਤ ਹੋ ਰਿਹਾ ਹੈ।
ਮਿਨ ਬੂਝੇ ਝਗਰਤ ਜਗ ਕਾਚਾ,
ਜਿੰਨੀ ਦੇਰ ਤੱਕ ਬ੍ਰਹਮ ਗਿਆਨ ਨਹੀਂ ਹੋਇਆ ਉਨੀ ਦੇਰ ਤੱਕ ਕੱਚਾ ਹੈ, ਜਿੰਨੀ ਦੇਰ ਤੱਕ ਕੱਚਾ ਤਾਂ ਦੁੱਧ ਵੀ ਚੁੱਲ੍ਹੇ 'ਚ ਪੈਣ 'ਤੇ ਆਉਂਦਾ ਹੈ, ਚੁੱਲ੍ਹੇ 'ਚ ਰੱਖ ਕੇ ਦੇਖੋ ਤੁਸੀਂ ਜਦੋਂ ਕੜ ਜਾਏ ਨਾ ਅਤੇ ਕੜਿਆ ਹੋਇਆ ਦੁੱਧ ਫੁੱਕ ਤੋਂ ਜਾਊਗਾ, ਮੁੜ ਮੁੜ ਕੇ ਹਿੱਲਦਾ ਨਹੀਂ ਹੈ ਉਹਦੇ ਵਿੱਚੋਂ, ਜਿੰਨਾ ਚਿਰ ਕੱਚਾ ਉਹਨਾਂ ਚਿਰ ਰਵਾਲੇ ਮਾਰ ਮਾਰ ਕੇ ਅਤੇ ਕੜਾਹੀ ਤੋਂ ਬਾਹਰ ਹੁੰਦਾ ਹੈ। ਅਤੇ ਜਿੰਨੀ ਦੇਰ ਤੱਕ ਅਜੇ ਸਾਧ ਸਿੰਘ ਜੀ ਕੱਚਾਪਣ ਹੈ ਅਗਿਆਨ ਕਰਕੇ, ਉਨੀ ਦੇਰ ਤੱਕ ਬਿਨ ਬੂਝੇ ਬਿਨਾਂ ਬ੍ਰਹਮ ਨੂੰ ਜਾਣੇ 'ਤੇ ਝਗੜਤ ਝਗੜਾ ਹੈ। ਇਸ ਕਰਕੇ ਸਤਿਪੁਰਸ਼ ਸਾਧ ਸਿੰਘ ਜੀ ਝਗੜਾ ਨਹੀਂ ਕਰਦੇ, ਉਹ ਦੇਖ ਲੈਂਦੇ ਨੇ ਵੀ ਅਜੇ ਤਾਂ ਕਰਮ ਨਹੀਂ ਜਾ ਗਿਆ, ਕਾਹਦੇ ਲਈ ਝਗੜਾ ਕਰਨਾ ਹੈ। ਅਤੇ ਇੱਕ ਸਾਧ ਸਿੰਘ ਬੇਦੰਤਨ ਬੀਬੀ ਸੀ, ਬਹੁਤ ਵੇਦਾਂਤ ਪੜ੍ਹੀ ਹੋਈ ਸੀ, ਸਾਡੇ ਸਤਿਕਾਰਯੋਗ ਗਿਆਨੀ ਗੁਰਦੇਵ ਸਿੰਘ ਜੀ ਬੈਠੇ ਆ, ਜਿਹੜੇ ਵੱਡਿਆਂ ਦੇ ਨਿਵਾਜੇ ਹੋਏ ਆ, ਸ਼ਾਇਦ ਇਹਨਾਂ ਨੇ ਦੇਖੀ ਵੀ ਹੋਵੇ ਘਟਨਾ, ਮੇਰੀ ਤਾਂ ਸੁਣੀ ਆ ਕਿ ਲੰਮਾ ਸਮਾਂ ਰਹੇ ਜਥੇ ਦੇ ਵਿੱਚ। ਉਹ ਬੇਦੰਤ ਨੇ ਬੀਬੀ ਆਈ ਵੀ ਸੁਣਿਆ ਭਿੰਡਰਾਂ ਵਾਲਾ ਜਥਾ ਕਿ ਉਹ ਬਹੁਤ ਵਿਦਵਾਨ ਉੱਥੇ। ਉਹ ਆ ਕੇ ਸਿੰਘਾਂ ਨੂੰ ਕਹਿਣ ਲੱਗੀ ਵੀ ਮੈਂ ਸੰਤਾਂ ਨੂੰ ਮਿਲਣਾ, ਆਈ ਸੀ ਗਿਆਨ ਚਰਚਾ ਕਰਨ ਵੀ ਦੇਖਾਂ ਸੰਤ ਕਿੰਨੇ ਕੁ ਵਿਦਵਾਨ ਹੈ, ਲਾਣਾ ਬੰਨੀ ਫਿਰਦੇ ਨੇ, 150 ਸਿੰਘ ਨਾਲ ਨਹੀਂ ਫਿਰਦੇ ਹੈ, ਦੇਖਾਂ ਵੀ ਕੁਛ ਆਉਂਦਾ ਹੈ ਇਹਨਾਂ ਨੂੰ। ਕਈ ਤਾਂ ਐਵੇਂ ਟੀਚਰ ਬਣ ਕੇ ਆ ਜਾਂਦੇ ਨੇ ਇਮਤਿਹਾਨ ਲੈਣ ਵਾਸਤੇ ਸਤਿਪੁਰਸ਼ਾਂ ਦਾ, ਅਤੇ ਮਹਾਂਪੁਰਸ਼ ਤਾਂ ਆਪਣੇ ਪਹਿਰੇ ਦੇ ਵਿੱਚ ਸੀ ਅਤੇ ਸਿੰਘਾਂ ਦੇ ਵਿੱਚ ਸੰਤ ਗਿਆਨੀ ਮੋਹਨ ਸਿੰਘ ਜਿਹੜੇ ਹੁਣ ਇਸ ਵੇਲੇ ਉੱਥੇ ਸੰਪਰਦਾ ਦੇ ਮੁਖੀ ਨੇ, ਮਹਾਨ ਤਪਸਵੀਨ, ਮਹਾਨ ਵਿਦਵਾਨ, ਸਿੱਖ ਜਗਤ ਦੇ ਵਿੱਚ ਕੋਈ ਮੁਕਾਬਲਾ ਨਹੀਂ ਉਹਨਾਂ ਦੀ ਵਿਦਿਆ ਦਾ, ਨਾ ਉਹਨਾਂ ਦੀ ਤਪੱਸਿਆ ਦਾ ਕੋਈ ਮੁਕਾਬਲਾ ਹੈ। 97 ਵਰੀ ਦੀ ਉਮਰ ਦੇ ਵਿੱਚ ਅੱਜ ਵੀ ਬਿਨਾਂ ਸਹਾਰੇ ਤੋਂ ਆਪ ਉੱਠ ਕੇ ਜਾ ਕੇ ਕਥਾ ਕਰਕੇ ਅਤੇ ਹਰ ਵੇਲੇ ਇੱਕ ਦੂਸਰੀ ਗੱਲ ਹੀ ਨਹੀਂ ਕਹਿੰਦੇ ਨੇ, ਭਾਈ ਅੰਤਰਮੁਖ ਬਿਰਤੀ ਕਰੋ, ਬਾਅਦ ਦੀਆਂ ਗੱਲਾਂ ਨਾ ਕਰੋ। ਅਤੇ ਉਸ ਵੇਲੇ ਉਹਨਾਂ ਦੀ ਵੀ ਜਵਾਨ ਉਮਰ ਸੀ ਅਤੇ ਜਥੇ ਵਾਲੇ ਸਿੰਘ ਕਹਿੰਦੇ ਵੀ ਤੁਸੀਂ ਐਂ ਕਰੋ ਬੀਬੀ, ਸੰਤਾਂ ਦਾ ਤਾਂ ਜੇ ਵੇਲ ਨਹੀਂ ਹੈ, ਤੁਸੀਂ ਸਾਡੇ ਨਾਲ ਹੀ ਗੱਲ ਕਰੋ। ਉਹ ਕਹਿੰਦੀ ਮੈਂ ਵਿਦਾਨ ਦੀਆਂ ਗੱਲਾਂ ਕਰਨੀ, ਕਹਿੰਦੀ ਤਾਂ ਕੀ ਹੋ ਗਿਆ, ਤੁਸੀਂ ਕਰ ਲਓ ਗੱਲ ਕੋਈ ਨਹੀਂ। ਸੰਤ ਗਿਆਨੀ ਮੋਹਨ ਸਿੰਘ ਦੇ ਇੱਕ ਘੰਟਾ ਵਿਦਾਂਤਨ ਬੀਬੀ ਲੱਗੀ ਰਹੀ, ਘੰਟੇ ਤੋਂ ਬਾਅਦ ਦੋਵੇਂ ਹੱਥ ਜੋੜ ਕੇ ਕਹਿਣ ਲੱਗੀ ਖਾਲਸਾ ਜੀ ਵੀ ਜਿਹੜੇ ਮਹਾਂਪੁਰਸ਼ਾਂ ਦੇ ਵਿਦਿਆਰਥੀ ਐਡੇ ਵੱਡੇ ਵਿਦਵਾਨ, ਤੁਹਾਨੂੰ ਅਤੇ ਤੁਹਾਡੇ ਸੰਤਾਂ ਨੂੰ ਮੱਥਾ ਟੇਕਿਆ। ਹੰਕਾਰ ਨਿਵਰਤ ਹੋ ਗਿਆ ਅਤੇ ਉਦੋਂ ਬਾਅਦ ਮਹਾਂਪੁਰਸ਼ ਬਾਣੀ ਸੁਣਦੇ ਸੁਣਦੇ ਨਾ ਕਦੇ ਕਦੇ ਕੰਨ ਵੀ ਉੱਧਰ ਝਗੜਾ ਹੋ ਰਿਹਾ ਅਤੇ ਬੀਬੀ ਤਾਂ ਚਲੀ ਗਈ ਅਤੇ ਸੰਤਾਂ ਨੂੰ ਬੁਲਾ ਕੇ ਮਹਾਂਪੁਰਸ਼ਾਂ ਨੂੰ ਕਹਿਣ ਲੱਗੇ ਜਥੇ ਵਾਲੇ ਸਿੰਘਾਂ ਨੂੰ, ਕਹਿੰਦੇ ਸਿੰਘੋ ਇੰਨੇ ਚਿਰ ਦੇ 'ਚ ਇੱਕ ਪਾਠ ਸੁਖਮਣੀ ਸਾਹਿਬ ਦਾ ਹੋ ਜਾਣਾ ਸੀ, ਇਹ ਕੀ ਲੱਭਦਾ ਪਾਣੀ 'ਚ ਮਧਾਣੀ ਪਾਇਆ। ਹੱਥ ਜੋੜਨ ਦੇ ਵੀ ਬੀਬੀ ਤੂੰ ਜਿੱਤ ਗਈ ਅਤੇ ਅਸੀਂ ਹਾਰ ਗਏ, ਗੁਰਮੁਖ ਹਾਰ ਚੱਲੇ, ਜਗ ਜੀਤਾ, ਕੋਈ ਬਾਤ ਨਹੀਂ, ਅਗਲੇ ਦਾ ਘਰ ਪੂਰਾ ਹੁੰਦਾ, ਹੋਮੀ ਹੁੰਦੀ ਹੈ, ਪਰ ਭਜਨ ਦਾ ਸਮਾਂ ਨਹੀਂ ਗਵਾਉਣਾ ਚਾਹੀਦਾ। ਅਤੇ ਇਸ ਕਰਕੇ ਝਗੜਨਾ ਜਿਹੜਾ ਕੱਚਿਆਂ ਦਾ ਕੰਮ ਹੈ, ਇਸ ਕਰਕੇ ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਗੁਰਸਿੱਖ ਜਿਹੜੇ ਨਾਮ ਦੇ ਰਸੀਏ ਨਾ ਉਹ ਝਗੜੇ ਤੋਂ ਵੀ ਬਚਦੇ ਆ। ਕਹਿੰਦੇ ਕਾਹਦੇ ਲਈ, ਆਪਣੀ ਆਤਮਾ ਦਾ ਆਨੰਦ ਲੈਂਦੇ ਹਨ।
ਗੁਰ ਸਮਝਾਵੈ ਸੋਝੀ ਹੋਈ।
ਉਹ ਕਹਿਣ ਲੱਗੇ ਜੀ ਫਿਰ ਇਹ ਕਿਸ ਤਰ੍ਹਾਂ ਇਹੋ ਜੀ ਇਹੋ ਜਿਹਾ ਸੁਭਾਅ ਗੁਰਸਿੱਖਾਂ ਦਾ ਕਿਵੇਂ ਹੋ ਗਿਆ। ਮਹਾਰਾਜ ਕਹਿੰਦੇ ਵੀ ਇਹ ਗੁਰੂ ਸਮਝਾਵੇ ਉਹੀ ਸਮਝ ਸਕਦਾ, ਇਹ ਬ੍ਰਹਮ ਗਿਆਨ ਦੀ ਸੋਝੀ ਗੁਰੂ ਦਿੰਦਾ ਹੈ।
ਗੁਰਮੁਖ ਵਿਰਲਾ ਬੂਝਾ ਕੋਈ।
ਕਹਿੰਦੇ ਜੀ ਫਿਰ ਇਸ ਨੂੰ ਕਿੰਨੇ ਕੁ ਜਾਣ ਲੈਂਦੇ ਆ। ਮਹਾਰਾਜ ਕਹਿੰਦੇ ਇਹਨੂੰ ਤਾਂ ਕੋਈ ਬਿਰਲਾ ਟਾਵਾਂ ਟਾਵਾਂ, ਕੋਈ ਕੋਈ ਹੈ ਜਿਹੜਾ ਇਹ ਬ੍ਰਹਮ ਗਿਆਨ ਨੂੰ ਬੁੱਝਦਾ ਜਾਣਦਾ ਮੁਖੀ ਗੁਰੂ ਸਾਹਿਬ ਦੁਆਰਾ, ਉਹ ਗੁਰਮੁਖ ਦੀ ਇਸ ਤਰ੍ਹਾਂ ਦੀ ਬਿਰਤੀ ਹੁੰਦੀ ਹੈ।
ਕਰ ਕਿਰਪਾ ਰੱਖੋ ਰਖਵਾਲੇ।
ਤੇ ਰੱਖੋ ਰਖਵਾਲੇ ਇਹਦਾ ਅਰਥ ਇੱਥੋਂ ਸ਼ੁਰੂ ਹੁੰਦਾ ਹੈ, ਹੇ ਰੱਖਿਆ ਕਰਨ ਵਾਲੇ ਰੱਖੋ, ਜਿੱਥੇ ਹੋਰਾਂ ਦੀ ਰੱਖਿਆ ਕੀਤੀ ਹੈ ਮੇਰੀ ਵੀ ਰੱਖਿਆ ਕਰੋ। ਹੇ ਰਖਵਾਲੇ ਸੰਸਾਰ ਦੇ ਰਾਖੇ ਰੱਖੋ, ਮੇਰੇ 'ਤੇ ਕਿਰਪਾ ਕਰੋ, ਮੈਨੂੰ ਵੀ ਮੇਰੀ ਵੀ ਰਕਸ਼ਾ ਕਰੋ, ਕਿਰਪਾ ਰੂਪੀ ਹੱਥ ਦੇ ਕੇ।
ਬਿਨ ਬੂਝੇ ਪਸ਼ੂ ਭਏ ਬੇਤਾਲੇ।
ਤੇ ਬਿਨਾਂ ਆਤਮਾ ਨੂੰ ਜਾਣੇ ਤੋਂ ਬਿਨਾਂ ਕਹਿੰਦੇ ਪਸ਼ੂ ਬਿਰਤੀ ਰਹਿੰਦੀ ਹੈ। ਦੋ ਚੀਜ਼ਾਂ ਕਹਿ ਦਿੱਤੀਆਂ, ਇੱਕ ਬੇਤਾਲੇ ਕਹਿ, ਇੱਕ ਪਸ਼ੂ ਕਿਹਾ। ਹੁਣ ਪਸ਼ੂ ਬਿਰਤੀ ਕੀ ਹੈ? ਪਸ਼ੂ ਸਾਧ ਸਿੰਘ ਜੀ ਖਾਂਦੇ ਵੀ ਆ, ਇੱਕ ਦੂਜੇ ਦੇ ਸਿੰਘ ਵੀ ਮਾਰਦੇ ਆ, ਇੱਕ ਦੂਜੇ ਦੇ ਲੱਤਾਂ ਵੀ ਮਾਰ ਦਿੰਦੇ ਆ, ਅਤੇ ਦੂਸਰਾ ਪਸ਼ੂ ਡਰਦੇ ਵੀ ਹੈ, ਪਸ਼ੂ ਡਰਾਉਂਦੇ ਵੀ ਹੈ, ਅਤੇ ਪਸ਼ੂ ਖਾਂਦੇ ਵੀ ਹੈ ਅਤੇ ਪਸ਼ੂ ਸੌਂਦੇ ਵੀ ਹੈ। ਸਿੱਖ ਜਗਤ ਦੇ ਮਹਾਨ ਕੀਰਤਨੀਏ ਭਾਈ ਸਾਹਿਬ ਜੀ ਆਇਆ ਸੋਢੀ ਸਾਹਿਬ, ਨਿਹਾਲ ਕਰਨਾ ਇਹਨਾਂ ਨੇ, ਆਓ ਜੋ ਸ਼ਬਦ ਚੱਲ ਰਿਹਾ ਹੈ। ਅਤੇ ਪਸ਼ੂ, ਅਤੇ ਮਹਾਰਾਜ ਨੇ ਕਿਹਾ ਕਰਤੂਤ ਪਸ਼ੂ ਵੀ ਮਾਨਸ ਜਾਤ, ਕੀ ਹੋ ਗਿਆ ਜੇ ਮਨੁੱਖ ਜਾਤੀ ਹੈ, ਅਤੇ ਤੇਰੀਆਂ ਕਰਤੂਤਾਂ ਪਸ਼ੂ ਵਾਲੀਆਂ ਨੇ। ਪਸ਼ੂ ਵੀ ਡਰਦਾ ਤੂੰ ਵੀ ਡਰਦਾ, ਪਸ਼ੂ ਵੀ ਡਰਾਉਂਦਾ ਤੂੰ ਵੀ ਡਰਾਉਣਾ, ਪਸ਼ੂ ਵੀ ਖਾਂਦਾ ਤੂੰ ਵੀ ਖਾਂਦਾ, ਪਸ਼ੂ ਵੀ ਸੌਂਦਾ ਤੂੰ ਵੀ ਸੌਂਦਾ, ਅਤੇ ਪਸ਼ੂ ਵੀ ਮਾਰਦਾ ਤੂੰ ਵੀ ਮਾਰਦਾ, ਤੇਰੇ 'ਚ ਪਸ਼ੂ ਬਣਿਆ। ਇਸ ਕਰਕੇ ਬਿਨ ਬੂਝੇ, ਬਿਨਾਂ ਆਤਮਾ ਨੂੰ ਜਾਣੇ ਤੋਂ ਬਿਨਾਂ ਤੇ ਪਸ਼ੂ ਹੈ। ਏਕ ਭਗਤ ਭਗਵਾਨ ਜੈ ਪ੍ਰਾਣੀ ਕੈ ਨਾਹੇ ਮਨ, ਜੈਸੇ ਸੂਕਰ ਸਵਾਨ ਨਾਨਕ ਮਾਨੋ ਤਾਹੇ ਤਨ। ਫਿਰ ਦੂਸਰਾ ਕਿਹਾ ਬੇਤਾਲੇ। ਬੇਤਾਲ ਇੱਕ ਪ੍ਰੇਤਾਂ ਦੀ ਜਾਤੀ ਹੈ ਸਾਧ ਸਿੰਘ ਜੀ, ਇਹਦੀ ਇੰਨੀ ਲੰਮੀ ਉਮਰ ਮੰਨੀ ਹੈ ਅਤੇ ਜਦੋਂ ਮਹਾਂਪਾਲੋਂ ਆਉਂਦੀ ਆ ਉਦੋਂ ਹੀ ਇਹਦਾ, ਜਾਂ ਫਿਰ ਕੋਈ ਸਤਿਪੁਰਸ਼ ਮਿਲ ਜਾਏ, ਕਲਿਆਣ ਹੋ ਜਾਏ, ਭਾਈ ਰਣਧੀਰ ਸਿੰਘ ਜੀ ਵਰਗਾ, ਅਤੇ ਜਾਂ ਫਿਰ ਸੰਤ ਰਾੜੇ ਵਾਲੇ ਮਹਾਂਪੁਰਸ਼ਾਂ ਵਰਗਾ ਕੋਈ ਸਤਿਮੁਰਸ਼ਾ ਹੋ ਜਾਏ, ਕਲਿਆਣ ਨਹੀਂ, ਇਹਦੀ ਕਲਿਆਣ ਨਹੀਂ ਹੁੰਦੀ। ਅਤੇ ਹੁਣ ਵਾਲਾ ਤਾਂ ਕੰਮ ਹੀ ਸੌਖਾ ਕਰਤਾ ਪ੍ਰਚਾਰਕਾਂ ਨੇ, ਹੁਣ ਤਾਂ ਝਾੜੂ ਚੱਕਿਆ ਹੋਇਆ, ਮਸਕੀਨ ਜੀ ਝੂਠ ਬੋਲਦੇ ਰਿਹਾ ਜੀ, ਅਖੇ ਉਹ ਪ੍ਰੇਤਾਂ ਦੀਆਂ ਗੱਲਾਂ ਕਹਿੰਦੇ ਪ੍ਰੇਤ ਤਾਂ ਹੁੰਦੇ ਹੀ ਨਹੀਂ, ਚਲੋ ਮੌਜ ਬਣ ਗਈ ਤੁਹਾਨੂੰ, ਨਾਲੇ ਗੁਰਬਾਣੀ ਦਾ ਖੰਡਨ ਹੋ ਗਿਆ ਅਤੇ ਨਾਲੇ ਉਹਦੀ ਪ੍ਰਚਾਰ ਦੀ ਮਹਾਨਤਾ ਵੀ ਵੱਧ ਗਈ ਵੀ ਇਹਨੂੰ ਪਤਾ ਲੱਗਿਆ ਪ੍ਰੇਤ ਨਹੀਂ ਹੁੰਦੇ। ਅਤੇ ਸੁਖਮਨੀ ਸਾਹਿਬ ਪੜ੍ਹਨ ਵਾਲੇ ਕੀ ਕਰਨਗੇ, ਕਈ ਕੋਟ ਭੂਤ ਪ੍ਰੇਤ ਸ਼ੂਕਰ ਮਿਰਗਾਚ, ਕਈ ਕਈ ਕੋਟ ਦੀ ਗੱਲ ਚੱਲੀ ਆ ਰਹੀ ਹੈ। ਜੂਨ ਹੈ ਪ੍ਰੇਤ ਜੋਨ ਹੋਏ ਬਲਬਲ ਉੱਤੇ, ਇੱਕ ਜੂਨ ਹੈ, ਕਿਵੇਂ ਖੰਡਨ ਕਰ ਸਕਦੇ ਹੋ? ਇਸ ਪ੍ਰਕਾਰ ਦੱਸਦੇ ਕਹਿੰਦੇ ਉਹ ਬੇਤਾਲ, ਹੁਣ ਇੱਧਰ ਸਰੂਰ ਰੂਪੀ ਤਾਲ ਤੋਂ ਆ ਹੁਣ ਭਾਈ ਸਾਹਿਬ ਨੇ ਕੀਰਤਨ ਕਰਨਾ, ਜੇ ਜੋੜੀ ਵਾਲਾ ਮਾੜਾ ਜਿਹਾ ਤਾਲ ਤੋਂ ਖੁੰਝਵੇ ਸੁਰ ਵਿਹੀਨ ਵਿਖਾਏ, ਕਹਿੰਦੇ ਸਰੂਪ ਰੂਪੀ ਤਾਲ ਤੋਂ ਖੁੰਝੇ ਹੋਏ ਨੇ, ਇਸ ਕਰਕੇ ਐਸਿਆਂ ਨੂੰ ਬੇਤਾਲੇ ਕਿਹਾ ਹੈ।
ਗੁਰ ਕਹਿਆ ਅਵਰ ਨਹੀਂ ਦੂਜਾ,
ਗੁਰੂ ਸਾਹਿਬ ਨੇ ਕਹਿ ਤਾ ਸਿੱਖਾ ਦਵੈਸ਼ ਦੀ ਦ੍ਰਿਸ਼ਟੀ ਨਾਲ ਕੁਛ ਨਹੀਂ ਦੇਖਣਾ, ਆਪਣਾ ਰੂਪ ਏ ਦੇਖ, ਆਪਣੀ ਆਤਮਾ ਦੇਖ।
ਕਿਸ ਕਹੋ ਦੇਖ ਕਰੋ ਅਨ ਪੂਜਾ,
ਸਿੱਖ ਕਹਿੰਦਾ ਮੈਂ ਕਿਸ ਨੂੰ ਦੇਖਾਂ ਦਵੈਸ਼ ਨਾਲ, ਦੂਜਾ ਹੈ ਹੀ ਨਹੀਂ, ਮੈਂ ਕਿਹੜੇ ਦੇਵੀ ਦੇਵਤੇ ਦੀ ਪੂਜਾ ਕਰਾਂ? ਜਿਵੇਂ ਭਾਈ ਘਨੱਈਏ ਨੂੰ ਸਾਰੀ ਜਗ੍ਹਾ ਗੁਰੂ ਸਾਹਿਬ ਦਿਸਦੇ ਸੀ, ਬਸ ਇਹ ਦ੍ਰਿਸ਼ਟੀ ਹੈ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਕਿਹਦੀ ਅਣਕੀ ਹੋਰ ਦੀ ਪੂਜਾ ਕਰੀਏ।
ਸੰਤ ਹੇਤ ਪ੍ਰਭ ਤ੍ਰਿਭਵਨ ਧਾਰੇ,
ਤੇ ਇਹਨੂੰ ਸਾਸ ਜੀ ਅਨ ਸ਼ਬਦ ਜਿਹੜਾ ਭਾਈ ਸਾਹਿਬ ਨੇ ਜਿਵੇਂ ਬੋਲਿਆ ਨਾ, ਇਹਨਾਂ ਦੀ ਸੰਥਿਆ ਹੋਈ ਵੀ ਹੈ, ਇਹਨੂੰ ਅੰਨ ਨਹੀਂ ਕਹਿਣਾ ਕਦੇ, ਅਨ ਅੰਨ ਅਤੇ ਅੰਨ ਦਾ ਫਰਕ ਪੈ ਜਾਂਦਾ ਹੈ, ਬਿਰਧ ਅਤੇ ਬਿਰਧ ਦਾ ਫਰਕ ਪੈ ਜਾਂਦਾ ਹੈ, ਬਿਰਧ ਬੁੱਢੇ ਨੂੰ ਕਹਿੰਦੇ, ਬਿਰਧ ਧਰਮ ਦਾ ਨਾਂ ਹੈ। ਸੰਤ ਹੇਤ ਪ੍ਰਭ ਤ੍ਰਿਭਵਨ ਧਾਰੇ, ਤਾਰੇ ਗੁਰੂ ਨਾਨਕ ਸਾਹਿਬ ਕਹਿੰਦੇ ਭਾਈ ਕਹਿੰਦੇ ਸਿੱਧ ਜਨੋ ਅਤੇ ਪਰਮੇਸ਼ੁਰ ਵਾਹਿਗੁਰੂ ਨੇ, ਉਹ ਪ੍ਰਭੂ ਨੇ ਤਿੰਨ ਭਵਨ ਜਿਹੜੇ ਨੇ ਪਤਾਲ ਲੋਕ ਮਾਤ ਲੋਕ ਸਵਰਗ ਲੋਕ, ਇਹ ਸੰਤਾਂ ਦਾ ਹਿੱਤ ਕਰਕੇ ਇਹ ਪੈਦਾ ਕੀਤੇ ਹੈ, ਇਹਦੇ ਵਾਸਤੇ, ਕਿਉਂਕਿ ਕਬੀਰ ਧਰਤੀ ਸਾਧਕੀ ਇਹ ਤਾਂ ਦਿੱਤੀ ਇਹਨਾਂ ਨੂੰ ਸੀ ਵੀ ਨਾਮ ਜਪਣ, ਤਿੰਨੇ ਲੋਕਾਂ ਦੇ ਰਾਜੇ ਬਣਾ ਦਿੱਤੇ ਸੀ। ਸੰਤ ਹੇਤ ਪ੍ਰਭਤੀ ਨੂੰ ਪ੍ਰਤਾਪ ਧਾਰੇ, ਅਤੇ ਤਿੰਨਾਂ ਭਵਨਾਂ ਦੇ ਧਾਰਨ ਵਾਲਾ ਬਣਾਉਣ ਵਾਲਾ ਉਹ ਜਿਹੜਾ ਪ੍ਰਭੂ ਹੈ, ਸੰਤਾਂ ਵਿੱਚ ਹਿੱਤ ਕਹੀਏ ਪ੍ਰੇਮ ਧਾਰਦਾ ਹੈ, ਮੇਰੇ ਰਾਮ ਰਾਏ ਤੂੰ ਸੰਤਾਂ ਕਾ ਸੰਤ ਤੇਰੇ। ਸੰਤ ਹੇਤ ਤ੍ਰਿਭਵਨ ਧਾਰੇ, ਤਿੰਨੇ ਭਵਨਾਂ ਨੂੰ ਧਾਰਨ ਵਾਲੇ ਪਰਮਾਤਮਾ ਦੇ ਨਾਲ ਸੰਤ ਹੇਤ, ਸੰਤ ਉਹਦਾ ਹਿੱਤ ਕਰਦੇ ਆ, ਪ੍ਰੇਮ ਕਰਦੇ ਆ। ਸੰਤ ਹੇਤ ਤ੍ਰਿਭਵਨ ਧਾਰੇ, ਤਿੰਨੇ ਭਵਨਾਂ ਦੇ ਵਿੱਚ ਸੰਤਾਂ ਦੀ ਰੱਖਿਆ ਵਾਸਤੇ ਨੌਹਾਂ ਨਾਲ ਭਾਵੇਂ ਸੰਤ ਦਾ ਦੋਖੀ ਪਾੜਨਾ ਪੈ ਗਿਆ, ਪਾੜਿਆ, ਸੰਤ ਪ੍ਰਹਿਲਾਦ ਕੀ ਪੈ ਜਿਨ ਰਾਖੀ, ਸੰਤਾਂ ਦੇ ਵਾਸਤੇ ਐਸਾ ਕਰਦਾ ਹੈ।
ਆਤਮ ਚੀਨੈ ਸੋ ਤਤ ਵਿਚਾਰੇ,
ਤੇ ਜਿਨ੍ਹਾਂ ਨੇ ਸਾਧ ਸਿੰਘ ਆਪਣੇ ਆਤਮਾ ਨੂੰ ਬ੍ਰਹਮ ਰੂਪ ਕਰਕੇ ਚੀਨੇ ਨਾਮ ਜਾਣਨ ਦਾ ਹੈ, ਆਪਣੇ ਆਤਮ ਨੂੰ ਬ੍ਰਹਮ ਰੂਪ ਕਰਕੇ ਜਾਣ ਲਿਆ, ਇਹ ਤੱਤ ਸਿਧਾਂਤ ਨੂੰ ਸਤ ਨਿਰਤ ਬੂਝੇ, ਜੇ ਕੋਈ ਉਹ ਜਾਣੇਗਾ ਇਸ ਨੂੰ, ਦੂਸਰਾ ਨਹੀਂ ਜਾਣ ਸਕਦਾ ਹੈ।
ਸਾਚ ਹਿਰਦੈ ਸੱਚ ਪ੍ਰੇਮ ਨਿਵਾਸ,
ਜਿਨ੍ਹਾਂ ਦੇ ਹਿਰਦੇ ਦੇ ਵਿੱਚ ਵੀ ਸੱਚ ਹੈ, ਜਿਨ੍ਹਾਂ ਦੀ ਜ਼ਬਾਨ 'ਤੇ ਵੀ ਸੱਚ ਹੈ, ਜਿਨ੍ਹਾਂ ਦੇ ਸਾਧ ਸਿੰਘ ਜੀ ਨੇਤਰਾਂ ਦੇ ਵਿੱਚ ਸੱਚ ਨੂੰ ਵੇਖਦੇ ਹੈ, ਬਾਣੀ ਦੇ ਵਿੱਚ ਵੀ ਸੱਚ ਹੈ, ਮਨ ਬਾਣੀ ਸਰੀਰ ਕਰਕੇ ਉਹ ਸੱਚ ਦੇ ਨਾਲ ਜੁੜ ਗਏ ਨੇ, ਅਤੇ ਪ੍ਰੇਮ ਦੇ ਵਿੱਚ ਪ੍ਰੇਮ ਦੇ ਨਾਲ ਪਰਮੇਸ਼ੁਰ ਵਾਹਿਗੁਰੂ ਵਿੱਚ ਨਿਵਾਸ ਕਰਦੇ ਹੈ। ਸਾਚ ਕਹੋ ਸੁਣ ਲਿਓ ਸਭੈ, ਜਿਵੇਂ ਪ੍ਰੇਮ ਕੀਓ ਤਿਨ ਹੀ ਪ੍ਰਪਾਇਓ।
ਪ੍ਰਣਵਤ ਨਾਨਕ ਹਮਤਾ ਕੇ ਦਾਸ,
ਅਤੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਇੱਥੇ ਸ਼ਬਦ ਸਮਾਪਤ ਕਰਦੇ ਨੇ। ਪ੍ਰਣਵਤ ਨਾਮ ਹੁੰਦਾ ਉਚਾਰਨ ਕਰਨ ਦਾ, ਗੁਰੂ ਨਾਨਕ ਸਾਹਿਬ ਉਚਾਰਨ ਕਰਨ ਦੇ ਕਹਿੰਦੇ ਸਿੱਧੋ ਹਮ ਅਸੀਂ, ਕਿੱਡੀ ਨਿਮਰਤਾ। ਗੁਰੂ ਨਾਨਕ ਸਾਹਿਬ ਕਹਿੰਦੇ ਮੈਂ ਤਾਂ ਇਹੋ ਜਿਹੇ ਗੁਰਸਿੱਖਾਂ ਦੇ ਉਹਨਾਂ ਦਾ ਵੀ ਦਾਸ ਹਾਂ ਮੈਂ ਤਾਂ, ਅਤੇ ਜਿਨ੍ਹਾਂ ਦੀ ਇਹ ਅਵਸਥਾ ਬਣ ਗਈ ਸਤਿਪੁਰਸ਼ਾਂ ਦੀ, ਇਹ ਹੈ ਨਿਮਰਤਾ ਗੁਰੂ ਸਾਹਿਬ ਦੀ। ਅਤੇ ਪ੍ਰਣਵਤ ਉਚਾਰਨ ਕਰਦੇ ਨੇ ਹਮ ਤਮਾਮ ਜੀਵਾਂ ਨੂੰ ਉਹਨਾਂ ਦੇ ਦਾਸ ਬਣ ਕੇ ਸੇਵਕ ਬਣ ਕੇ ਬ੍ਰਹਮ ਵਿਦਿਆ ਦਾ ਲਾਭ ਉਠਾਉਣਾ ਚਾਹੀਦਾ ਹੈ, ਅਤੇ ਗੁਰੂ ਕਿਰਪਾ ਕਰੇ। ਆਓ ਇੱਥੇ ਸਮਾਪਤੀ ਹੈ, ਅਸ਼ਟਪਦੀ ਪੂਰੀ ਹੋਈ ਹੈ ਜੀ, ਅਤੇ ਕੱਲ੍ਹ ਦਾ ਜਿਹੜਾ ਸ਼ਬਦ ਹੈ ਇਹ ਸਾਧ ਸਿੰਘ ਜੀ ਇਹਦੇ ਵਿੱਚ, ਅਤੇ ਜੇ ਇਹਦੀ ਵਿਸਤਾਰ ਨਾਲ ਕਥਾ ਕਰਨੀ ਹੋਵੇ ਤਾਂ ਇੱਕ ਮਹੀਨੇ ਦੀ, ਅਤੇ ਨਿਯਮ ਪੂਰਾ ਕਰਨ ਵਾਸਤੇ ਇੱਕ ਦਿਨ ਦੀ, ਨਹੀਂ ਇੱਕ ਮਹੀਨੇ ਤੋਂ ਘੱਟ ਇਹਦੀ ਕਥਾ ਨਹੀਂ ਹੈ, ਪਰ ਇਹ ਨਿਯਮ ਹੈ ਵੀ ਆਪਣੇ ਇੱਕ ਇੱਕ ਸ਼ਬਦ ਰੋਜ਼ ਕਰਨਾ, ਉਹ ਸੰਖੇਪ ਨਾਲ ਦੱਸ ਕੱਲ੍ਹ ਨੂੰ ਬੇਨਤੀ ਕਰਦੇ। ਆਓ ਇੱਥੇ ਸਮਾਪਤੀ ਹੈ।
ਸਾਚ ਹਿਰਦੈ ਸੱਚ ਪ੍ਰੇਮ ਨਿਵਾਸ, ਪ੍ਰਣਵਤ ਨਾਨਕ ਹਮਤਾ ਕੇ ਦਾਸ।
ਹੇ ਗੋਬਿੰਦ ਹੇ ਗੋਪਾਲ ਹੇ ਦਇਆਲ ਲਾ, ਪ੍ਰਾਣ ਨਾਥ ਅਨਾਥ ਸਖੇ ਦੀਨ ਦਰਦ ਨਿਵਾਰ। ਹੇ ਸਮਰੱਥ ਅਗਮ ਪੂਰਨ ਮੋਹੇ ਮਯਾ ਧਾਰ, ਅੰਧਕੂਪ ਮਹਾਂ ਪਿਆਨ नानक पार उतार आई प्रभु शरणागति कृपा निद दयाल एक अखर हर मन वस्त नानक होत निहाल वाहिगुरु नाम जहाज है चढ़े सोतरे जो सरदा कर सेव दे गुर पार जो सरदा कर सेव दे गुर पार उतारन वाहिगुरु जी का खालसा वाहिगुरु जी की फतेह। सास जी कदे कदे अजे समय बनते हैं बहुत महाराज की कृपा है सोहड़ी साहब के उत्ते बड़ा सुंदर ते मनोहर कीर्तन करन वाले गुरमुख प्यारे अपने कोल आया है रज रज की लाभ उठाइए। इन्हों दिनों के संत लखबीर सिंह जी भी आ रहे हैं उन्होंने भी निहाल करना है गुरु कृपा करे। आओ अगला प्रोग्राम भाई साहब उन्होंने को सन्मान करिए जी। वाहिगुरु जी का खालसा वाहिगुरु जी की फतेह।
वाहिगुरु जी का खालसा वाहिगुरु जी की फतेह। आप जी ने बड़े प्यार दे नाल तन तन सतगुरु श्री गुरु ग्रंथ साहिब महाराज जी की लड़ीवार कथा सरवण करा रहे सन।